ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਇਹ ਇੰਟਰਵਿਊ 7 ਅਗਸਤ 1983 ਈਸਵੀ ਨੂੰ ਗੁਰੂ ਨਾਨਕ ਨਿਵਾਸ ਦੀ ਸਭ ਤੋਂ ਉੱਪਰਲੀ ਛੱਤ ਉੱਤੇ ਹੋਈ। ਗਿਆਨੀ ਭਜਨ ਸਿੰਘ ਜੀ ਦਿੱਲੀ ਵਾਲੇ, ਜੋ ਇੱਕ ਪੰਜਾਬੀ ਰਸਾਲੇ ਦੇ ਸੰਪਾਦਕ ਹਨ ਜਿਹੜਾ ਬੰਬਈ ਤੋਂ ਛਪਦਾ ਹੈ, ਨੇ ਸੰਤਾਂ ਪਾਸੋਂ 41 ਪ੍ਰਸ਼ਨ ਪੁੱਛੇ, ਜਿਨ੍ਹਾਂ ਦਾ ਉੱਤਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿਸਥਾਰ ਸਾਹਿਬ ਦਿੱਤਾ। ਆਲੇ ਦੁਆਲੇ ਬੈਠੀ ਬੇਅੰਤ ਸੰਗਤ ਸੁਣ ਰਹੀ ਹੈ, ਸੋ ਆਪ ਵੀ ਸੁਣੋ ਅਤੇ ਹੋਰਨਾਂ ਨੂੰ ਸੁਣਾ ਕੇ ਸਮੇਂ ਦੇ ਜਾਣਕਾਰ ਹੋ ਕੇ ਹੱਕ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜਕਲ
ਡਿਸਟਰਬ ਹੋਏ ਆ ਨਾ ਪ੍ਰਬੰਧ?
ਨਹੀਂ, ਜਦੋਂ ਦਾ ਡਿਸਟਰਬੰਦੀ ਮੇਰਾ ਕੰਮ ਹੀ ਇਸੇ ਤਰ੍ਹਾਂ ਚੱਲਦਾ, ਜਿਹੜਾ ਬਚਪਨ ਦਾ ਉਹ ਥੋੜਾ ਜਿਹਾ ਵੱਖਰਾ ਸੀ, ਬਚਪਨ ਦਾ ਦੇਖ ਰਿਹਾ ਉਹ ਇਹਨੂੰ ਜ਼ਿਆਦਾ ਪਤਾ ਬੈਠਾ ਪਤਾ ਰੱਖਣਾ ਇਹਦੇ ਕੋਲ ਮਿਲਣ।
ਤੁਸੀਂ ਗ੍ਰਸਤੀ ਜੀਵਨ ਦਾ ਤਿਆਗ ਕਰਕੇ ਦਮਦਮੀ ਟਕਸਾਲ ਦੇ ਮੁਖੀ ਬਣਨਾ ਕਿਸ ਲਈ ਸਵੀਕਾਰ ਕੀਤਾ? ਤੁਹਾਡਾ ਮੁੱਖ ਨਿਸ਼ਾਨਾ ਕੀ ਹੈ?
ਮੈਂ ਆਪਣੇ ਵੱਲੋਂ ਸਵੀਕਾਰ ਕੀਤੇ ਨੇ, ਸੰਗਤ ਨੇ ਗ੍ਰਸ ਕੇ ਸੇਵਾ ਵਿੱਚ ਮੈਨੂੰ ਲਿਆਂਦਾ, ਪੰਜਾਂ ਪਿਆਰਿਆਂ ਦੇ ਰੂਪ ਵਿੱਚ ਮੈਨੂੰ ਹੁਕਮ ਕੀਤਾ, ਉਸ ਹੁਕਮ ਨੂੰ ਮੰਨ ਕੇ ਮੈਂ ਇੱਥੇ ਆਇਆ। ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਇਸ ਜਗ੍ਹਾ 'ਤੇ ਆਉਣ ਦਾ ਮੈਂ ਅਧਿਕਾਰੀ ਨਹੀਂ ਸੀ, ਪਰ ਪਰਮੇਸ਼ਰ ਨੇ ਗੰਦਗੀ ਦੇ ਭਰੇ ਥੈਲੇ ਨੂੰ ਨੀਚੇ ਉੱਚ ਕਰ ਮੇਰਾ ਗੋਬਿੰਦ ਕਾਹੂੰ ਤੂੰ ਨਾ ਡਰਿਆ, ਜਾ ਕੇ ਸ਼ੋਤ ਜਗਤ ਤੋਂ ਲੱਗਿਆ ਤਾਂ ਪਰ ਤੂੰ ਹੀ ਡਰਿਆ, ਹਮ ਰੁੜਤੇ ਫਿਰਤੇ ਤੂੰ ਬਾਤ ਨੇ ਪੁੱਛਦਾ, ਪਹਿਲੀ ਪੰਕਤੀ ਜੋ ਹਮਰੀ ਬਿਧੋਤੀ ਮੇਰੇ ਸਤਿਗੁਰਾ ਸਾਧਕ ਤੁਮ ਹਰ ਜਾਣੋ ਆਪੇ, ਹਮ ਰੁੜਤੇ ਫਿਰਤੇ ਤੂੰ ਬਾਤ ਨੂੰ ਪੁੱਛਦਾ, ਗੁਰ ਸਤਿਗੁਰ ਸੰਗ ਕੀ ਹੋ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਤੇਰਾ, ਜਿਤ ਮਿਲਿਆ ਤੂੰ ਕਿਸੋ ਸੋਖ ਸੰਤਾਪੇ, ਨਿਰਗੁਣ ਰਾਖ ਲਿਆ ਸੰਤਨ ਕੋ ਸੜਕਾ, ਸਤਿਗੁਰ ਧਾਖ ਲਿਆ ਮੋਹ ਪਾਪੀ ਪੜਦਾ, ਸੰਤ ਬਿਨਾ ਮੈਂ ਥਾਉ ਨ ਕੋਈ, ਅਵਰ ਨ ਸੂਝੈ ਜਾਵਣਾ, ਮੋਹ ਨਿਰਗੁਣ ਕੋਈ ਨਾ ਰਾਖੈ, ਸੰਤ ਸੁਣਾਵਣਾ। ਇਸ ਤਰੀਕੇ ਨਾਲ ਆਇਆ, ਮੇਰੀ ਆਪਣੀ ਨਾ ਕੋਈ ਕਮਾਈ ਹੈ ਨਾ ਕੋਈ ਇੱਛਾ ਸੀ, ਅਤੇ ਨਾ ਹੀ ਮੈਂ ਹੁਣ ਵੀ ਆਪਣੇ ਆਪ ਨੂੰ ਇਸ ਪਦੀ ਦੇ ਲਾਇਕ ਨਹੀਂ ਸਮਝ, ਇੱਕ ਮਿੰਟ ਬਹਿਦਾ ਫੋਨ ਮਿਲਦਾ, ਇਸ ਪਦੀ ਦੀ ਮੈਂ ਲਾਇਕ ਨਹੀਂ ਸਮਝਦਾ। ਅਤੇ ਸੰਗਤ ਦੇ ਆਸ਼ੀਰਵਾਦ, ਗੁਰੂ ਸਾਹਿਬ ਦੀ ਕਿਰਪਾਲ ਤੋਂ ਬਖਸ਼ਿਸ਼, ਉਹਦੇ ਸਦਕੇ ਸੰਗਤ ਦੇ ਜਿਹੜੇ ਝਾੜ ਰਹੇ।
ਕੀ ਤੁਹਾਡੇ ਤੋਂ ਪਹਿਲਾਂ ਪਿੰਡਾਲੇ ਜਥੇ ਦੇ ਮੁਖੀ ਇਸੇ ਤਰ੍ਹਾਂ ਸ਼ਸਤਰਧਾਰੀ ਹੋਣ ਦੀ ਪ੍ਰੇਰਨਾ ਦਿੰਦੇ ਰਹੇ ਆ, ਜਾਂ ਤੁਸੀਂ ਨਵੀਂ ਰੀਤ ਤੋਰੀ?
ਦਿੰਦੇ ਹੀ ਨਹੀਂ ਰਹੇ, ਬਲਕਿ ਆਪ ਸ਼ਸਤਰਧਾਰੀ ਸੀ, ਬਲਕਿ ਇਕੱਲੇ ਸ਼ਸਤਰਧਾਰੀ ਨਹੀਂ ਸੀ, ਇਸ ਟਕਸਾਲ ਦੇ ਪ੍ਰਮੁੱਖ ਜਥੇਦਾਰ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਕਮਰ ਕਸਰ ਸਵਾ ਮੰਨਦੇ, ਜਿਨ੍ਹਾਂ ਦੀਆਂ ਯਾਦਾਂ ਐਸੇ ਸ਼ਸਤਰਾਂ ਦੇ ਰੂਪ ਵਿੱਚ ਤਖਤਾਂ 'ਤੇ ਸਵਾਏ ਮੰਨ।
ਤੁਸੀਂ ਅੱਤਵਾਦ ਵਿੱਚ ਨਿਸ਼ਚਾ ਰੱਖਦੇ ਹੋ ਜਾਂ ਹਿੰਸਾਵਾਦ ਵਿੱਚ ਨਿਸ਼ਚਾ ਰੱਖਦੇ ਹੋ ਜਾਂ ਹਿੰਸਾਵਾਦ ਵਿੱਚ, ਇਸ ਝਗੜੇ ਵਿੱਚ ਤੁਹਾਡੀ ਕੀ ਰਾਏ ਹੈ?
ਸਿੱਖ ਹਿੰਸਾਵਾਦੀ ਹੁੰਦਾ ਨਹੀਂ, ਫਿਰ ਅਹਿੰਸਾਵਾਦੀ ਹੁੰਦਾ। ਸਿੱਖ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਸਿੱਖ ਹਮੇਸ਼ਾ ਆਪਣਾ ਹੱਕ ਲੈਣ ਦੀ ਕੋਸ਼ਿਸ਼ ਕਰਦਾ।
ਹੱਕ ਲੈਣ ਲਈ ਉਹਨੂੰ ਜੇ ਅਹਿੰਸਾ ਠੀਕ ਲੱਗੇ ਤਾਂ ਹਿੰਸਾ 'ਤੇ ਚੱਲੇ, ਜੇ ਹਿੰਸਾ ਨਾਲ ਰਾਸ ਆਵੇ ਤਾਂ ਫਿਰ ਹਿੰਸਾ 'ਤੇ ਚੱਲੇ।
ਪ੍ਰਸ਼ਨ ਤੁਹਾਡਾ ਮੇਰੀ ਰਾਇ ਨਹੀਂ, ਇਹ ਹੈ ਵੀ ਜਿਹੜਾ ਸਿੱਖ ਹੈ ਉਹ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੈਂ ਹਿੰਸਾ ਨੂੰ ਚੰਗੀ ਸਮਝਦਾ, ਸਿੱਖ ਅਹਿੰਸਾ ਵਿੱਚ ਵਿਸ਼ਵਾਸ ਰੱਖਦਾ ਅਤੇ ਆਪਣਾ ਹੱਕ ਲੈਣ ਵਿੱਚ ਯਕੀਨ ਨਿਸ਼ਚਿਤ ਹੁੰਦਾ। ਜੇ ਹੱਕ ਲੈਣ ਦਾ ਨਾ ਹੀ ਕਿਸੇ ਮਨੁੱਖ ਨੇ ਹਿੰਸਾ ਰੱਖ ਲਿਆ, ਫਿਰ ਉਹਦੀ ਮਰਜ਼ੀ।
ਤੁਹਾਡੇ ਵਿਚਾਰ
ਕੁਝ ਕਹਿੰਦਾ ਨੇ ਕਿ ਹੱਕ ਲੈਣਾ ਸਿੱਖਦੇ ਕਰਨਾ ਤਾਂ ਉਸਨੂੰ ਕਿਹਾ ਜਾਂਦਾ ਜਿਹੜਾ ਪਹਿਲਾਂ ਕਿਸੇ ਦੇ ਹੱਕ ਚੁੱਕਿਆ ਜੀ ਉਹਦੇ ਨਾਲ ਹਿੰਸਾ ਹੁੰਦਾ ਜਿਹੜਾ ਹੱਕ ਲੈਣਾ ਉਦਮ ਉਦਮ ਕਰਿੰਦਾ ਜੀ ਉਹ ਤੋਂ ਕਮਾਉਂਦਾ ਸੁੱਖ ਪਹੁੰਚੇ ਤੇ ਆਉਂਦਾ ਤਾਂ ਪ੍ਰਭੂ ਮਨਾਇਣ ਕੁਟਰੀ ਪਹੁੰਚੇ
ਤੁਹਾਡੇ ਵਿਚਾਰ ਅਨੁਸਾਰ ਧਰਮ ਤੇ ਸਿਆਸਤ ਦਾ ਕੀ ਰਿਸ਼ਤਾ ਹੈ ਕੀ ਸਿੱਖਾਂ ਦਾ ਧਰਮ ਤੇ ਸਿਆਸਤ ਅੱਡ ਅੱਡ ਰੱਖੇ ਜਾ ਸਕਦੇ ਆ
ਇਹ ਇਕੱਠੇ ਹੈ ਰੱਖੇ ਜਾ ਸਕਦੇ ਸਵਾਲ ਤਾਂ ਆਠ ਹੋਣਾ ਚਾਹੀਦਾ ਜੇ ਗੁਰੂਆਂ ਨੇ ਇਕੱਠੇ ਨਾ ਕੀਤੇ ਹੋਣ ਤੇ ਬੰਦੇ ਨੇ ਕੀਤੇ ਹੁੰਦੇ ਤੇ ਰੱਖੇ ਜਾ ਸਕਦੇ ਤੇ ਕਿੰਤੂ ਪ੍ਰੰਤੂ ਹੋ ਸਕਦੇ ਸੀ ਇਹ ਇਕੱਠੇ ਗੁਰੂ ਨੇ ਕੀਤੇ ਆ ਸਿਆਸਤ ਘੋੜੀ ਹੈ ਧਰਮ ਅਸਵਾਰ ਗਿਆਨ ਦਾ ਡੰਡਾ ਲੈ ਕੇ ਜੇ ਚੜ੍ਹਨਾ ਚੰਗੀ ਤਰ੍ਹਾਂ ਕੁੱਟ ਕੇ ਬਦਰੀ ਚਲਾਉਣੀ ਜੀ
ਤੁਹਾਡਾ ਨਿਸ਼ਾਨਾ ਧਰਮ ਪ੍ਰਚਾਰ ਹੈ ਫਿਰ ਤੁਸੀਂ ਸਰਗਰਮ ਸਿਆਸਤ ਵਿੱਚ ਕਿਸ ਤਰ੍ਹਾਂ ਆ ਗਏ ਇਸ ਤਬਦੀਲੀ ਤੇ ਵਿਸਥਾਰ ਨਾਲ ਚਾਨਣਾ ਪਾਓ
ਇਹ ਮੈਂ ਸਿਆਸਤ ਵਿੱਚ ਆਇਆ ਹੀ ਨਹੀਂ ਕੋਈ ਬੰਦਾ ਦੱਸੋ ਮੈਂ ਧਰਮ ਦਾ ਪ੍ਰਚਾਰ ਕਰਕੇ ਅੰਮ੍ਰਿਤ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਾਉਣਾ ਕੇਸਰੀ ਨਿਸ਼ਾਨ ਸਾਹਿਬ ਸਾਡੇ ਇਕੱਠਾ ਕਰਨਾ ਅਕਾਲ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਨਾਲ ਜੋੜਨਾ ਜੇ ਕੰਮ ਸਿਆਸਤ ਦਾ ਤਾਂ ਮੈਂ ਪੱਕਾ ਸਿਆਸਤੀ ਹਾਂ ਜੇ ਕੰਮ ਧਰਮ ਦਾ ਤਾਂ ਮੈਂ ਪੱਕਾ ਧਰਮ ਮੇਰਾ ਕੰਮ ਹੈ ਨਸ਼ੇ ਛਡਾਉਣੇ ਰਹਿਤ ਰਖਾਉਣੀ ਅੰਮ੍ਰਿਤ ਛਕਾਉਣਾ ਬਾਣੀ ਪੜ੍ਹਾਉਣੀ ਜਿੰਨਾ ਕੁ ਸਮਾਂ ਲੱਗਿਆ ਪੜ੍ਹਨ ਹਿੰਦੂ ਪੱਕਾ ਹਿੰਦੂ ਮੁਸਲਮਾਨ ਪੱਕਾ ਮੁਸਲਮਾਨ ਸਿੱਖ ਪੱਕਾ ਸਿੱਖ ਨੂੰ ਪ੍ਰੇਰਨਾ ਕਰਨੀ
ਵਿਧਾਨ ਅਨੁਸਾਰ ਰਾਜ ਪ੍ਰਬੰਧ ਧਰਮ ਨਿਰਲੇਪ ਹੈ ਕੀ ਤੁਸੀਂ ਇਸ ਸੈਕੂਲਰ ਰਾਜ ਪ੍ਰਬੰਧ ਤੋਂ ਸੰਤੁਸ਼ਟ ਹੋ
ਭਾਰਤ ਵਿੱਚ ਵਿਧਾਨ ਹੈ ਹੀ ਨਹੀਂ ਸਿੱਖਾਂ ਵਾਸਤੇ ਸਿੱਖਾਂ ਦੀ ਰਾਖੀ ਵਾਸਤੇ ਹੈ ਉਹ ਨਹੀਂ ਕਹਿਣਾ ਸਿੱਖਾਂ ਵਾਸਤੇ ਨਹੀਂ ਸਿੱਖਾਂ ਦੀ ਰਾਖੀ ਵਾਸਤੇ ਵਿਧਾਨ ਹੈ ਨਹੀਂ ਸਿੱਖਾਂ ਦਾ ਗਲ ਘੁੱਟਣ ਵਾਸਤੇ ਵਿਧਾਨ ਜਿਹੜੀ ਗਲ ਘੁੱਟਣ ਵਾਲੀ ਚੀਜ਼ ਹੋਵੇ ਉਹ ਤੁਹਾਨੂੰ ਪਤਾ ਕਿੰਨਾ ਕੁਛ ਵਾਸ ਹੁੰਦਾ
ਵਰਤਮਾਨ ਅਕਾਲੀ ਮੋਰਚੇ ਦਾ ਤੁਸੀਂ ਪਿੰਡਰਾਂ ਵਾਲੇ ਜੱਥੇ ਵੱਲੋਂ ਮੁੱਢ ਬੰਨਿਆ ਤੁਹਾਡੀਆਂ ਉਸ ਵੇਲੇ ਮੁੱਖ ਮੰਗਾਂ ਕੀ ਸਨ
ਆਰੰਭ ਵਿੱਚ ਅਰਦਾਸ ਕਰਨ ਵੇਲੇ ਸਿੰਘਾਂ ਦੀ ਨਿਰਦੇਸ਼ ਸਿੰਘਾਂ ਦੀ ਸਮੂਹ ਸਿੰਘਾਂ ਦੀ ਰਿਹਾਈ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦੇਣ ਅੱਗੇ 4 ਅਗਸਤ ਨੂੰ ਮੋਰਚਾ ਇਕੱਠਾ ਹੋ ਗਿਆ
ਉਸ ਤੋਂ ਬਾਅਦ ਦਾ ਨਾ ਜੀ ਇਸ ਤੋਂ ਪਹਿਲਾਂ ਚੰਦੋ ਕਲਾਂ ਅਤੇ ਚੌਕ ਮਹਿਤੇ ਵਿੱਚ ਜੋ ਕਾਂਡ ਵਾਪਰ ਚੁੱਕੇ ਸਨ ਉਹ ਵੀ ਤੁਹਾਡੇ ਉਸ ਮੋਰਚੇ 'ਚ ਮੰਗ ਸੀ ਕੋਈ ਉਹਨਾਂ ਨਾਲ ਸੰਬੰਧਿਤ ਵੀ ਕਿਉਂਕਿ ਦੋ ਚੰਦੋ ਕਲਾਂ ਦਾ ਕਾਂਡ ਪਹਿਲਾਂ ਹੋ ਚੁੱਕਿਆ ਸੀ 20 ਸਤੰਬਰ ਨੂੰ ਗੋਲੀ ਚੱਲ ਕੇ ਉੱਥੇ ਜੋ ਸ਼ਹੀਦੀਆਂ ਹੋ ਚੁੱਕੀਆਂ
ਸਨ ਇਨਕੁਆਇਰੀ ਚੱਲ ਰਹੀ ਸੀ ਬਸ ਇਹ ਰਿਪੋਰਟ ਕੀਤੀ ਇਸ ਗੌਰਮੈਂਟ ਨੇ ਰੋਕਿਆ ਹੋਇਆ ਸੀ ਉਹ ਇਸ ਸੰਬੰਧ ਵਿੱਚ ਮੈਂ ਚੁੱਪ ਸੀ
ਸ਼੍ਰੋਮਣੀ ਅਕਾਲੀ ਦਲ ਦੇ ਸੰਭਾਲ ਲੈਣ ਨਾਲ ਰਾਜਸੀ ਮੰਗਾਂ ਦਾ ਵਧੇਰੇ ਚਰਚਾ ਹੋਣ ਲੱਗ ਪਿਆ ਕੀ ਤੁਹਾਡੀਆਂ ਧਾਰਮਿਕ ਤੇ ਹੋਰ ਮੰਗਾਂ ਦਾ ਚਰਚਾ ਘੱਟ ਨਹੀਂ ਸੀ ਗਿਆ
ਗੱਲਬਾਤ ਦੇ ਸੰਘਰਸ਼ ਜ਼ਰੂਰ ਘਟਿਆ ਹੋਵੇਗਾ ਹੋਵੇਗਾ ਨਹੀਂ ਘਟਿਆ ਹੋਵੇਗਾ ਨਹੀਂ ਗੱਲਬਾਤ ਦੇ ਟਾਈਮ ਵਿੱਚ ਸੰਘਰਸ਼ ਵਿੱਚ ਇਹ ਬੋਲਬਾਲਾ ਚਰਚਾ ਜਿਹੜਾ ਘਟਿਆ ਜਨਤਾ ਨੇ ਮਨਾਂ ਵਿੱਚ ਵਧਿਆ
ਨਕਲੀ ਮੰਕਾਰੀਆਂ ਨਾਲ ਤੁਹਾਡੇ ਜੱਥੇ ਦਾ ਟਕਰਾਓ ਤੁਹਾਡੇ ਮੁਖੀ ਬਣਨ ਪਿੱਛੋਂ ਸ਼ੁਰੂ ਹੋਇਆ ਜਾਂ ਪੁਰਾਣਾ ਚੱਲਦਾ ਆ ਰਿਹਾ ਸੀ
ਪੁਰਾਣਾ ਚੱਲਦਾ ਆ ਰਿਹਾ ਬਲਕਿ ਕਿਸੇ ਵੀ ਮਨੁੱਖ ਨੇ ਕਿਸੇ ਵੀ ਟਾਈਮ ਵਿੱਚ ਦੇਹਧਾਰੀ ਬਣ ਕੇ ਆਪਣੀ ਪੂਜਾ ਕਰਵਾਉਣ ਦਾ ਯਤਨ ਕੀਤਾ ਤਾਂ ਇਹ ਸੰਸਾਰ ਨੇ ਆਰੰਭਤਾ ਤੋਂ ਲੈ ਕੇ ਉਹਦਾ ਵਿਰੋਧ ਕੀਤਾ। ਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਸੇ ਭੁਲੇਖੇ ਵਿੱਚ ਪੂਜਾ ਕਰਵਾਉਣ ਦੀ ਇੱਛਾ ਕੀਤੀ ਤਾਂ ਬਾਬਾ ਦੀਪ ਸਿੰਘ ਉਸ ਕਰਾਇਆ, ਉਹਦੇ ਤੋਂ ਲੈ ਕੇ ਆਰੰਭ ਦੇਹਧਾਰੀ ਪੂਜਾ ਦੇ ਵਿਰੁੱਧ। ਪਰ ਵਿਸ਼ੇਸ਼ ਤੌਰ 'ਤੇ ਨਰਕਧਾਰੀਆਂ ਦਾ ਇਹ ਬਾਬਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਟਾਈਮ ਤੋਂ ਆਰੰਭ ਹੈ। ਪ੍ਰਚਾਰ ਰੂਪ ਵਿੱਚ ਟਕਰਾਅ ਦੇ ਰੂਪ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਤੋਂ ਆਰੰਭ ਹੋਇਆ, ਉਦੋਂ ਪਿੱਛੇ ਹੁਣ ਤੱਕ ਜਾਰੀ ਹੈ। ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ 'ਤੇ ਮਾਫ਼ੀ ਨਹੀਂ ਮੰਗਦੇ ਅਤੇ ਭਾਵਨਾ 'ਤੇ ਝੰਡੇ ਨਹੀਂ ਝੂਲਦੇ, ਇਹ ਜਾਰੀ ਰਹੂ।
ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਨ ਨਾਲ ਤੁਹਾਡਾ ਸ਼ਾਂਤਮਈ ਤੋਂ ਵਿਸ਼ਵਾਸ ਉੱਠ ਨਹੀਂ ਗਿਆ?
ਸ਼ਾਂਤਮਈ ਤੋਂ ਵਿਸ਼ਵਾਸ ਨਹੀਂ ਹੁੰਦਾ, ਹੱਥ ਲੈਣ ਵਿਸ਼ਵਾਸ ਪ੍ਰਪੱਕ ਹੋਇਆ। ਆਰੰਭ ਤਾਂ ਸਿੱਖ ਵਾਸਤੇ ਹਮੇਸ਼ਾ ਸ਼ਾਂਤਮਈ ਤੋਂ, ਜੇ ਸ਼ਾਂਤਮਈ ਦਾ ਕੰਮ ਨਾ ਠੀਕ ਆਵੇ ਤਾਂ ਫਿਰ ਵੀਰਤਾ ਵਰਤੋਂ। ਅਤੇ ਜਿਹਦੀ ਆਰੰਭ ਤਾਂ ਸ਼ਾਂਤਮਈ ਤੋਂ, ਉਹਦੇ ਵਿਸ਼ਵਾਸ ਉੱਠਣਾ ਸਿੱਖ ਵਾਸਤੇ ਸਮਾਜ ਕਰ ਨਾ, ਜੇ ਸ਼ਾਂਤਮਈ ਦਾ ਕੰਮ ਨਾ ਠੀਕ ਆਵੇ ਇਹ ਨਹੀਂ ਵੀ ਉਹਦੇ 'ਤੇ ਵਿਸ਼ਵਾਸ ਉੱਠ ਜਾਂਦਾ, ਉਹਦਾ ਤਿਆਗ ਕਰਕੇ ਫਿਰ ਦੂਜਾ ਰਸਤਾ ਕਰਨਾ ਪੈਂਦਾ। ਜਿਹੜਾ ਸ਼ਾਂਤਮਈ ਦਾ ਨਾ ਸਮਝੇ ਉਹਨੂੰ ਸਮਝਾਉਣ ਵਾਸਤੇ ਫਿਰ ਯਤਨ ਕਰਨਾ ਪੈਂਦਾ, ਵਿਸ਼ਵਾਸ ਉੱਠਣਾ ਹੋਰ।
ਇਹ ਠੀਕ ਹੈ ਕਿ ਅੰਮ੍ਰਿਤਸਰ, ਕਾਨਪੁਰ ਅਤੇ ਦਿੱਲੀ ਵਿੱਚ ਸਿੰਘਾਂ ਦੀ ਸ਼ਹਾਦਤ ਅਤੇ ਕਿਸੇ ਕਾਤਲ ਨੂੰ ਸਜ਼ਾ ਨਾ ਮਿਲਣ ਕਾਰਨ ਆਮ ਸਿੱਖਾਂ ਅਤੇ ਖਾਸ ਤੌਰ 'ਤੇ ਤੁਹਾਡੇ ਜਥੇ ਦਾ ਵਰਤਮਾਨ ਰਾਜ ਪ੍ਰਬੰਧ ਤੋਂ ਇਨਸਾਫ਼ ਦਾ ਨਿਸ਼ਚਾ ਉੱਠ ਗਿਆ? ਸਿੱਖ ਜਗਤ ਅਤੇ ਨਕਲੀ ਨੰਕਾਰੀਆਂ ਦਾ ਵਰਤਮਾਨ ਟਕਰਾਓ ਕਦ ਤੱਕ ਚੱਲੇਗਾ? ਕੀ ਇਹ ਟਕਰਾਓ ਖਤਮ ਹੋ ਸਕਦਾ?
ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਕਰਨ ਨਹੀਂ ਹਟਦੇ ਤਦੋਂ ਤੱਕ ਚੱਲੇਗਾ। ਜੇ ਅਕਾਲ ਤਖ਼ਤ ਸਾਹਿਬ 'ਤੇ ਆਉਣ ਅਤੇ ਮਾਫ਼ੀ ਮੰਗ ਕੇ ਅੰਮ੍ਰਿਤ ਛਕ ਲੈਣ, ਜੇ ਅਕਾਲ ਤਖ਼ਤ ਸਾਹਿਬ 'ਤੇ ਉਹਨਾਂ ਨੂੰ ਮਾਫ਼ੀ ਮਿਲ ਜਾਵੇ ਫਿਰ ਖਤਮ ਹੋ ਸਕਦਾ ਤਾਂ ਉਹਨਾਂ ਦੇ ਪਿੰਡ ਚੱਲਣ ਮਾਰਗ ਤੇ।
ਕੀ ਇਹ ਠੀਕ ਹੈ ਕਿ ਜਥੇਦਾਰ ਸੰਤੋਖ ਸਿੰਘ ਦਿੱਲੀ ਦੇ ਯਤਨਾਂ ਨਾਲ ਅਜਿਹਾ ਫਾਰਮੂਲਾ ਤਿਆਰ ਹੋ ਗਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਕੇ ਨਕਲੀ ਨੰਕਾਰੀਆਂ ਵਿਰੁੱਧ ਐਕਸ਼ਨ ਵਾਪਸ ਲੈਣ ਦਾ ਯਤਨ ਹੋਇਆ ਸੀ?
ਜਥੇਦਾਰ ਦੇ ਉਦਮ ਨਾਲ ਨਿਰੰਕਾਰੀਆਂ ਨੇ ਮਾਫ਼ੀ ਮੰਗਣ ਦਾ ਯਤਨ ਕੀਤਾ ਸੀ, ਹੁਕਮ ਨਾ ਵਾਪਸ ਲੈਣ ਦਾ ਯਤਨ ਨਹੀਂ ਸੀ। ਜਥੇਦਾਰ ਦੇ ਮੈਂ ਕਿਵੇਂ ਕਲੰਕ ਲਾ ਮੈਂ ਜਥੇਦਾਰ ਹੁਕਮ ਨਾ ਵਾਪਸ ਲੈਣ ਦੇ ਹੱਕ ਵਿੱਚ ਸੀ, ਮੈਂ ਹੁਕਮਨਾਮੇ ਵਾਪਸ ਹੁੰਦੇ ਤਾਂ ਜਿਹਨਾਂ ਨੇ ਕੀਤੇ ਉਹਨਾਂ ਨੂੰ ਪੁੱਛਿਆ ਵੀ ਕਿਉਂ ਹੁਕਮਨਾਮੇ, ਹੁਕਮ ਤਾਂ ਤੁਹਾਡੀ ਜ਼ਬਾਨ 'ਤੇ ਨਿਕਲਿਆ ਅਤੇ ਚੱਲੀ ਜਾਣਾ, ਇਹ ਤਾਂ ਹੋਣ ਵਾਲੀ ਉਹ ਵਾਪਸ ਕਰ ਲੈਂਦੇ ਘੰਟੇ ਕੁ ਪਿੱਛੇ, ਦੋ ਘੰਟੇ ਪਿੱਛੇ ਹੁਣ ਕੀਤੇ। ਜਥੇਦਾਰ ਦੇ ਉਦਮ ਨਾਲ
ਮਾਫ਼ੀ ਮੰਗਣ ਦਾ ਕੱਲ੍ਹ ਤੱਕ ਕੋਈ ਯਤਨ ਕੀਤਾ ਸੀ, ਹਾਂ, ਪਰ ਉਸ ਵੇਲੇ ਕੋਈ
ਜਥੇਦਾਰ ਸੰਤੋਖ ਸਿੰਘ ਅਤੇ ਜਥੇਦਾਰ ਅਜਨੋਹਾ ਸਿੰਘ ਦੇ ਸੱਚਖੰਡ ਗਮਨ ਕਾਰਨ ਉਹ ਵਿੱਚੇ ਰਹੇ।
ਸਾਰੇ ਸਿੱਖ ਵਿਰੋਧੀ ਹਲਕੇ ਤੁਹਾਨੂੰ ਸਰਕਾਰ ਨਾਲ ਮਿਲ ਕੇ ਅੱਤਵਾਦੀ ਕਹਿ ਰਹੇ ਨੇ, ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ? ਕੀ ਤੁਸੀਂ ਇਕਬਾਲ ਕਰਦੇ ਹੋ ਕਿ ਤੁਸੀਂ ਅੱਤਵਾਦੀ ਹੋ?
ਹਾਂ, ਮੈਂ ਇਕਬਾਲ ਕਰਦਾ ਹਾਂ, ਉਹੋ ਜਿਹਾ ਅੱਤਵਾਦੀ ਹੈ ਜਿਹੋ ਜਿਹੇ ਲੋਕਾਂ ਨੂੰ ਗੌਰਮੈਂਟ ਕਹਿ ਰਹੀ ਹੈ ਕਿਹੋ ਜਿਹੇ ਹੈ, ਅੰਮ੍ਰਿਤ ਛਕਾਉਣਾ, ਬਾਣੀ ਪੜ੍ਹਨੀ ਪੜ੍ਹਾਉਣੀ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਾਉਣਾ, ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋੜਨਾ, ਹਿੰਦੂ ਪੱਕਾ ਹਿੰਦੂ, ਮੁਸਲਮਾਨ ਪੱਕਾ ਮੁਸਲਮਾਨ, ਸਿੱਖ ਪੱਕਾ ਸਿੱਖ ਬਣੇ, ਆਪਣੇ ਧਰਮਾਂ ਵਿੱਚ ਪੱਕੇ ਰਹਿਣ, ਸਮੂਹ ਨਸ਼ਾ ਦਾ ਤਿਆਗ ਕਰਾਉਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਪ੍ਰਗਟ ਪ੍ਰਚਾਰ ਕਰਨਾ, ਧੀਆਂ ਭੈਣਾਂ ਦੀ ਲੁੱਟੀ ਅੱਜ ਕੇ ਮੁਸਲਮਾਨ ਦਾ ਪੀਤਾ ਖੂਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਅਪਮਾਨ, ਇਹਨਾਂ ਲੋਕਾਂ ਤੋਂ ਹੱਕ ਲੈਣ ਵਾਸਤੇ ਪ੍ਰੇਰਨਾ ਕਰਨੀ ਅਤੇ ਆਪ ਹੱਕ ਲੈਣ ਦੇ ਹਰ ਵੇਲੇ ਇੱਛਕ ਰਹਿਣਾ, ਇਹੋ ਜਿਹਾ ਕੰਮ ਕਰਨ ਵਾਲੇ ਦਾ ਨਾਂ ਗੌਰਮੈਂਟ ਨੇ ਅੱਤਵਾਦੀ ਰੱਖਿਆ, ਅਤੇ ਜੇ ਇਹੋ ਜਿਹੇ ਬੰਦਿਆਂ ਦਾ ਨਾਂ ਅੱਤਵਾਦੀ ਹੈ ਤਾਂ ਮੈਂ ਪੱਖਰ ਆਤਵਾਦੀ, ਜੇ ਇਹੋ ਜਿਹੇ ਬੰਦਿਆਂ ਦਾ ਨਾਂ ਸੱਤਵਾਦੀ ਹੈ ਤਾਂ ਮੈਂ ਸੱਤਵਾਦੀ ਹਾਂ। ਇਸ ਕੰਮ ਕਰਨ ਵਾਲੇ ਨੂੰ ਜੋ ਵੀ ਵਿਰੋਧੀ ਤੱਤ ਅਤੇ ਗੌਰਮੈਂਟ ਖਾਲਸ ਦੇਵੇਗੀ ਉਹ ਮੈਂ ਸਵੀਕਾਰ ਕਰਾਂਗਾ।
ਜਦੋਂ ਤੋਂ ਤੁਸੀਂ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਇੱਕ ਚਿੱਠੀ ਲਿਖੀ ਹੈ, ਤੁਹਾਨੂੰ ਕਾਂਗਰਸ ਸਰਕਾਰ ਦੇ ਮੁਖੀ ਅਤੇ ਸਿਰਕਾ ਪਰਸ ਮਾਸ਼ੇ ਵੱਖਵਾਦੀ ਕਹਿ ਰਹੇ ਹਨ, ਇਸ ਇਲਜ਼ਾਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਜਿਹੜੀ ਗੌਰਮੈਂਟ ਦੇ ਕੋਲ ਜਵਾਬ ਹੀ ਕੋਈ ਨਹੀਂ, ਉਹਨਾਂ ਨੂੰ ਤੁਹਾਨੂੰ ਮੈਂ ਕੀ ਕਹਾਂ। ਇਹ ਚਿੱਠੀ ਬਾਰੇ ਇਹਨਾਂ ਨੇ ਕਿਹਾ, ਮੈਂ ਅਖਬਾਰ ਵਿੱਚ ਖਬਰ ਦਿੱਤੀ ਸੀ, ਇਹ ਤੁਸੀਂ ਵੀ ਸਾਫ ਦਿਨਾਂ ਵਿੱਚ ਰਹਿਣਾ ਦਿੱਲੀ, ਮੇਰਾ ਉੱਤਰ ਦੇ ਦਿਓ, ਇੰਦਰਾ ਨੂੰ ਪੁੱਛ ਕੇ ਉੱਤਰ ਦਵਾ ਦਿਓ, ਗਿਆਨੀ ਤੋਂ ਦਵਾ ਦਿਓ, ਕਿਸੇ ਹੋਰ ਤੋਂ ਦਵਾ ਦਿਓ। 6 ਦਿਨ ਪਾਰਲੀਮੈਂਟ ਵਿੱਚ ਬਹਿਸ ਵੀ ਹੋਈ ਇਹਦੇ 'ਤੇ, 6 ਦਿਨ ਖਬਰਾਂ ਦੇ ਅਖਬਾਰਾਂ 'ਚ ਆਈਆਂ, ਇੰਦਰਾ ਵਾਲਿਆਂ ਨੂੰ ਨੋਟਿਸ ਦਿਓ ਆਹ ਕਰੋ, ਉਹਦਾ ਮੈਂ 2 ਲਾਈਨਾਂ 'ਚ ਉੱਤਰ ਦਿੱਤਾ ਸੀ। ਇੰਦਰਾ ਜਵਾਬ ਦੇਵੇ ਢਿੰਡਰਾਂ ਵਾਲਾ, ਅਤੇ ਸੰਵਿਧਾਨ ਵਿੱਚ ਲਿਖਿਆ ਕਿ ਸਿੱਖ ਸਿੱਖ ਨੂੰ ਚਿੱਠੀ ਨਹੀਂ ਪਾ ਸਕਦਾ, ਜੇ ਜਨਸੰਘੀ ਜਨਸੰਘੀ ਨੂੰ ਪਾ ਸਕਦਾ, ਹਿੰਦੂ ਹਿੰਦੂ ਨੂੰ ਪਾ ਸਕਦਾ, ਆਰੀਆ ਸਮਾਜੀ ਆਰੀਆ ਸਮਾਜੀਆਂ ਨੂੰ ਪਾ ਸਕਦਾ, ਕਿਹੜੇ ਵਿਧਾਨ 'ਚ ਲਿਖਿਆ ਸਿੱਖ ਸਿੱਖ ਨੂੰ ਚਿੱਠੀ ਨਹੀਂ ਪਾ ਸਕਦਾ? ਪਹਿਲੇ ਮੈਨੂੰ ਇਹ ਜਵਾਬ ਦੇਣ, ਬਾਕੀ ਵੱਖਵਾਦ ਅਤੇ ਅੱਤਵਾਦ ਦਾ ਉੱਤਰ ਮੈਂ ਫੇਰ ਦੇਵਾਂਗਾ। ਮੈਂ ਉਹਨਾਂ ਨੇ ਕੋਈ ਦਿੱਤਾ ਮੁੜ ਕੇ ਨਾ ਮੈਂ ਜਵਾਬ, ਤਾਂ ਉਹ ਵੀ ਚੁੱਪ ਕਰਕੇ ਬਹਿ ਕੇ ਮੈਂ ਬੈਠਾ ਹੀ ਹਾਂ। ਇੰਦਰਾ ਨੂੰ ਕਿਹੜੇ ਪਾਂਧ ਨੇ ਭੁਲਾ ਕੇ ਭੇਜਿਆ ਅਤੇ ਲਿਖ ਕੇ ਦਿੱਤਾ ਕਿ ਤੂੰ ਚਾਬਰੀਆਂ ਲਾ ਕੇ ਅਤੇ ਅਮਰੀਕਾ ਨੂੰ ਉੱਠਦਾ ਕਣਕ ਲੈਣ, ਅਤੇ ਇੱਥੇ ਪੰਜਾਬ ਦੇ ਸਿੱਖਾਂ ਨੂੰ ਕੁਝ ਦੇ ਕੋਲ ਕਣਕ ਹੁੰਦੀ ਨਹੀਂ, ਉਹਨਾਂ ਨੂੰ ਭੁੱਖੇ ਮਾਰਦੀ ਮਹਿੰਗੇ ਦਿੰਦੀ ਹੈ, ਜਿਹਨਾਂ ਕੋਲ ਹੁੰਦੀ ਹੈ ਉਹਨਾਂ ਤੋਂ ਸਾਸੀ ਖਰੀਦਦੀ, ਉਹਨਾਂ ਦੀ ਕਣਕ ਚੁੱਕਦੀ ਨਹੀਂ, ਇਹ ਕਿਵੇਂ ਕਿਵੇਂ ਲਿਖੇ ਦਿੱਤਾ ਤੂੰ ਪਾਕਿਸਤਾਨ ਨੂੰ ਅਮਰੀਕਾ ਨੂੰ ਦੂਸਰਾ ਉੱਠਦਾ ਕਰ? ਜਿਹੜੇ ਵੱਖਵਾਦੀ ਕਹਿੰਦੇ ਆ ਨਾ, ਜਾਤਵਾਦੀ ਕਹਿੰਦੇ ਆ ਇਸ ਪੱਖ 'ਤੇ ਚਿੱਠੀ ਪਾਉਣ ਤੋਂ, ਉਹ ਮੈਨੂੰ ਦੱਸਣ ਵੀ ਕਿੱਥੇ ਲਿਖਿਆ ਸਿੱਖ ਸਿੱਖ ਨੂੰ ਚਿੱਠੀ ਨਹੀਂ ਪਾ ਸਕਦਾ, ਫਿਰ ਮੈਂ ਬਾਕੀਆਂ ਗੱਲਾਂ ਵਿੱਚ ਬੰਦ ਹੋਣੀ ਚਾਹੀਦੀ।
ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹ ਖਾਲਿਸਤਾਨ ਬਾਰੇ ਵੀ ਤੁਸੀਂ ਉਹਦੀ ਹਮਾਇਤ ਕਰਦੇ ਹੋ?
ਮੈਂ ਤਾਂ ਪੁੱਛਿਆ ਸਵਾਲ ਤੁਸੀਂ ਬਣਾ ਕੇ ਪੁੱਛੋ, ਤੁਸੀਂ ਐਡੇ ਜਰਨਲਿਸਟ ਪੁਰਾਣੇ ਤਾਂ ਤੁਹਾਨੂੰ ਸਵਾਲ ਨਹੀਂ ਬਣਾਉਣਾ ਤਾਂ ਮੈਂ ਬਣਾਉਣਾ।
ਇਹ ਵੀ ਭੰਡੀ ਪ੍ਰਚਾਰ ਹੋ ਰਿਹਾ ਕਿ ਤੁਸੀਂ ਕਾਂਗਰਸੀ ਲੀਡਰਾਂ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ, ਕਾਂਗਰਸ ਦੇ ਇੱਕ ਧੜੇ ਨੇ ਜਨਤਾ ਰਾਜ ਵੇਲੇ ਤੁਹਾਡੀ ਮਦਦ ਕੀਤੀ ਅਤੇ ਕਾਂਗਰਸ ਰਾਜ ਆਉਣ 'ਤੇ ਤੁਹਾਨੂੰ ਦੂਜੇ ਅਤੇ ਸਰਕਾਰ 'ਤੇ ਕਾਬਜ਼ ਕਾਂਗਰਸੀ ਧੜੇ ਵਿਰੁੱਧ ਵਰਤਿਆ, ਕੀ ਪ੍ਰਚਾਰ ਦਾ ਕੁਝ ਆਧਾਰ ਹੈ ਜਾਂ ਨਿਰ ਆਧਾਰ?
ਹਜ਼ੂਰ ਸਰਾਸਰ ਝੂਠ ਹੈ, ਬਾਕੀ ਜਿਹੜੇ ਕਹਿੰਦੇ ਵੀ ਕਾਂਗਰਸ ਦੇ ਬੰਦੇ ਨੇ ਸਾਡੀ ਮਦਦ ਕੀਤੀ ਹੈ, ਹਾਂਜੀ, ਜਾਂ ਅਸੀਂ ਕਾਂਗਰਸ ਦੇ ਕਹਿਣ 'ਤੇ ਖੜ੍ਹੇ ਹੋਏ, ਉਹ ਬੰਦੇ ਮੇਰੇ ਸਾਹਮਣੇ ਲਿਆ ਕੇ ਪੁੱਛਦਾ ਹੋ, ਮੈਂ ਆਜ਼ਾਦ ਖੜ੍ਹਾ, ਮੇਰੀ ਮਦਦ ਨਾ ਕਾਂਗਰਸ ਨੇ ਕੀਤੀ ਹੈ, ਨਾ ਅਕਾਲੀਆਂ ਨੇ ਕੀਤੀ ਹੈ, ਨਾ ਕਿਸੇ ਹੋਰ ਨੇ ਮੇਰੀ ਮਦਦ ਕੀਤੀ ਹੈ, ਜਨਤਾ ਨੇ, ਜਨਤਾ 'ਚ ਕਾਂਗਰਸ ਵੀ ਆ ਸਕਦਾ, ਅਕਾਲੀ ਵੀ ਆ ਸਕਦਾ, ਹੋਰ ਵੀ ਸਾਰੇ ਆ ਸਕਦੇ, ਮੇਰੀ ਮਦਦ ਜਨਤਾ ਨੇ ਕੀਤੀ, ਜਨਤਾ ਨੂੰ ਵੋਟਾਂ ਪਾਉਣ ਦਾ ਅਧਿਕਾਰ ਹੈ, ਮੇਰੇ ਮਗਰ ਕਾਂਗਰਸ ਨੇ ਵੋਟਾਂ ਪਾਈਆਂ ਤਾਂ ਮੈਂ ਕਾਂਗਰਸ ਦੇ ਮਗਰ ਵੋਟਾਂ ਪਾਈਆਂ, ਮੈਂ ਸਿਆਸੀ ਇਲੈਕਸ਼ਨ ਲੜਿਆ ਸੀ ਕਿ ਧਰਮ ਦੀ ਗੁਰਦੁਆਰਿਆਂ ਦੀ ਇਲੈਕਸ਼ਨ ਲੜਿਆ, ਜੋ ਬੇਨਤੀ ਪੱਤਰ ਰੂਪ ਵਿੱਚ ਵਿਧਾਨ ਇਹਨਾਂ ਦਾ ਛਾਪਿਆ, ਉਹਨਾਂ ਦਾ ਫਾਰਮੂਲਾ ਬਿਨਾਂ ਪੱਤਰ ਦੇ ਰੂਪ ਵਿੱਚ ਹੈਡਿੰਗ ਦੇ ਕੇ, ਜਿਹਦੇ ਵਿੱਚ ਕਾਫੀ ਪੁਆਇੰਟ ਲਿਖੇ ਸੀ। ਪਹਿਲਾ ਪੁਆਇੰਟ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਰਤ ਤੋਂ ਉਸ ਮਨੁੱਖ ਨੂੰ ਦਿੱਤਾ ਜਾਵੇਗਾ ਜਿਹੜਾ ਸਾਰਾ ਹੀ ਪਰਿਵਾਰ ਅੰਮ੍ਰਿਤਧਾਰੀ ਹੋਵੇਗਾ, ਅਤੇ ਇਹਦੇ ਸੰਬੰਧ 'ਚ ਜੇ ਕੋਈ ਮੈਨੂੰ ਅਕਾਲੀ ਕਾਂਗਰਸੀ ਕਹਿੰਦਾ ਜਾਂ ਕੋਈ ਕਾਂਗਰਸੀ ਕਾਂਗਰਸੀ ਕਹਿੰਦੇ ਆ, ਮੈਨੂੰ ਇਹ ਦੱਸਣ ਵੀ ਇਸ ਵਿਧਾਨ ਦੀ ਬਿਨਾਂ ਪੱਤਰ ਦੀ ਪਾਲਣਾ ਮੈਂ ਕੀਤੀ ਹੈ ਕਿ ਅਕਾਲੀਆਂ ਨੇ ਕਾਂਗਰਸੀਆਂ ਨੇ ਕੀਤੀ ਹੈ, ਜਿਹੜੇ ਬੰਦਿਆਂ ਨੂੰ ਮੈਂ ਟਿਕਟਾਂ 'ਤੇ ਲਿਆ ਰਿਹਾ ਜਾਂ ਟਿਕਟਾਂ 'ਤੇ ਸੀਟਾਂ 'ਤੇ, ਉਹਨਾਂ 'ਚੋਂ ਕਿੰਨੇ ਬੰਦੇ ਸ਼ਰਾਬ ਪੀਂਦੇ ਸੀ, ਕਿੰਨਿਆਂ ਦੇ ਕਿਰਪਾਨਾ ਨਹੀਂ ਸੀ, ਅਤੇ ਜਿੰਨਾਂ ਨੂੰ ਇਹਨਾਂ ਨੇ ਕਲਿਆਰਿਆਂ ਦੇ ਵਿੱਚੋਂ ਕਿੰਨੇ ਬੰਦੇ ਜਿਹੜੇ ਨਹੀਂ ਸੀ ਪੀਂਦੇ, ਅਤੇ ਮੈਂ ਨਹੀਂ ਕਹਿੰਦਾ ਸਾਰੇ ਪੀਂਦੇ ਸੀ, ਮੈਂ ਇਹ ਪੁੱਛਣਾ ਵੀ ਕਿੰਨੇ ਨਹੀਂ ਸੀ ਪੀਂਦੇ, ਜਿਹੜੇ ਨਹੀਂ ਪੀਂਦੇ ਉਹਦੀ ਗਿਣਤੀ ਕਰਕੇ ਦੱਸ ਦੇਣਾ, ਜਿਹੜੇ ਪੀਂਦੇ ਸੀ ਉਹ ਵੀ ਦੱਸ ਦੇਣਾ, ਅਤੇ ਕਿੰਨੇ ਬੰਦੇ ਜਿਹੜੇ ਕੱਛਾ ਮਨਾਈ ਫਿਰਦੇ ਸੀ, ਅਤੇ ਕਿੰਨਿਆਂ ਨੂੰ ਮੈਂ वो इलेक्शन जितने तो पिछले कपड़े लगाए कैसे मुनिया उठाई कांग्रेस ही मैं के वो लोग कहते मैंने कहते
जथेदार
पुत्र होने पढ़िया होणिया जिथे मर्जी सुन लो सुखम सा जिथे मर्जी सुन लो हथ लिखित बीड तो जिथे मर्जी हुक्मनामा सुन लो वो कांग्रेस ही जिसे जपजी साहब भी चेते नहीं जा सकता चेते होना ही नहीं तो बोतल पीती मैंने नींद नहीं आनी डेढ़ लीटर नित पीना वो कहती है शिवराजी नहीं पीता जो हूं नहीं जो इलेक्शन लड़ी सी ईसापुर नहीं पीता किन्ने बंदे हम फड़ावे मैंबर शराब पीते दसो की सजा दोगे थोड़ी भी लगता लकीर जी कि जेडे कहते ये कांग्रेसी है अज कर्गे कचड़ा अकाली नहीं ये की कारण है मोर्चा मैं अपनाया अकालिया ने कि अकालिया ने मेरा मोर्चा अपनाया जो मेरा मोर्चा अपनाया तो फिर जा तो अकाली कहे कांग्रेसी कहेंगे फिर कांग्रेसी ने मोर्चा क्यों अपनाया गुरला लिया मैंने कांग्रेसी कहने लगे ना मैं संतोष ने जारी रखता है जी तो तुम वो सैकटरी सी तो इन्होंने कर ला लिया फिर
सवाल है मेरा अगला के एक इल्जाम लगता है कि जथेदार संतोख सिंह तुहानू कांग्रेस सरकार के नेड़े ले जाने लई तुहाडे नेड़े आया सी जथेदार संतोख सिंह बारे तुहाडी की राय है
जथेदार संतोख सिंह बारे दूजा का तो मैं पता नहीं मेरी राय है कि वह सिखी ख्याल आता से सिखी वधाने वास्ते नीति का हर पक्ष वो अपना से मजलूम की रख्या का इच्छुक से खास करके नरकधारियों के कांड विच जिन्ना रोल उस मनुख ने चढ़दी कला वास्ते सिख पंथ की वास्ते अदा किया और उन्होंने भी किया मैं किसी निंदा नहीं करता पर मेरी निगाह घट सकती जिन्ना उन्हें प्यार दा ते एको एक संतोख सिंह थी जिन्हें अपनी मौजूदगी विच दिल्ली के सारे गुरुद्वारे साहब गुरुद्वारा साहबानों के नाल जगह लेके दी है अज तक एक मीटर भी लेके बिठावे उसे उन्हें टेकड़ा के हिसाब ना ली है बाकी एको मनुख सी जिन्हें भावे उन्होंने अड़ियाल कहेंगे कोई कांग्रेस का एजेंट कहना कोई इंदिरा का पुत कहना कोई कुछ कहना जो मर्जी कह पर मैं समझना भी जेड़ा भवन बंद करवाया उन्हें नरकधारियों का वो एक बदौलत से सारे अखर लिखने लगे एक अखर पहला लिखना ना शहीदा की उद्यम की शहीदा के खून की उद्यम की बाकी झगड़े हो सकते फर्क कई गलों में पै सकते वध घट भी हो सकते हैं ठीक है ना
दूजा पोर्शन सी जी की कदे तुहानू जथेदार संतोख सिंह ने कांग्रेस या कांग्रेस सरकार दे नेड़े ले जाण दी तुहाडे नाल कदे गल कीती
मेरे नाल सरकार दे नेड़े जाण दी कदे नहीं होई गुरबाणी पढ़ के संगत दे नेड़े ले जाण दीआं प्रचारां हुंदीआं रहिंदीआं रहत मर्यादा दे संबंध विच विचारां हुंदीआं रहिंदीआं ਇਸ ਸਥਾਨ ਤੇ ਕਮਰੇ ਦਾ ਨੰਬਰ ਤਾਂ ਥੱਲੇ ਦੱਸ ਸਕਦਾ ਮੈਂ ਭੁੱਲ ਗਿਆ ਕਿ ਕਮਰੇ ਦੇ ਬੱਚਿਆਂ ਦਾ ਕਿੰਨਾ ਨੰਬਰ ਥੱਲੇ ਵਾਲੀ ਜਿਹੜਾ ਸਾਹਮਣੇ ਇਸ ਪੋਸਟਰ ਨਾਨਕ ਨਿਵਾਸ ਵਿੱਚ ਲਿਖ ਲਾ ਇੱਥੇ ਜਥੇਦਾਰ ਸੰਤੋਖ ਸਿੰਘ ਤੇਰੇ ਘਰੋਂ ਦੀ ਜਥੇਦਾਰ ਨੇ ਉਹਨਾਂ ਨਾਲ ਮੇਰਾ ਇੱਥੇ ਮਿਲਾਪ ਹੋਇਆ ਸੀਗਾ ਜਦੋਂ ਗੁਰਬਚਨ ਗੱਡੀ ਚੜਿਆ ਉਦੋਂ ਮੈਂ ਉਹਨੂੰ ਪੁੱਛਿਆ ਸੀ ਵੀ ਤੂੰ ਕਾਂਗਰਸ ਨਾਲ ਕਿਉਂ ਗਿਆ ਇੰਨਾ ਕੱਟੜ ਸੁਭਾਅ ਦਾ ਤੇ ਤੇਰਾ ਕਾਰਨ ਕੀ ਹੈ ਉਹਨੇ ਮੈਨੂੰ ਕਿਹਾ ਸੀਗਾ ਵੀ ਮੇਰਾ ਇੱਕੋ ਕਾਰਨ ਹੈ ਮੈਂ ਅਕਾਲੀ ਲੀਡਰਾਂ ਨੂੰ ਸਾਰਿਆਂ ਨੂੰ ਲੌਂਗੋਵਾਲ ਜੀ ਨੂੰ ਬਾਦਲ ਨੂੰ ਤਲਵੰਡੀ ਨੂੰ ਤੋੜੇ ਨੂੰ ਬਰਨਾਲੇ ਨੂੰ ਬਲਵੰਤੇ ਨੂੰ ਇਹਨਾਂ ਨੂੰ ਸਾਰਿਆਂ ਨੇ ਬੇਨਤੀ ਕੀਤੀ ਤਾਂ ਹੁਣ ਤੁਹਾਡੇ ਕੋਲ ਵੀ ਕਰਦਾ ਤੁਸੀਂ ਜ਼ਿੰਮੇਵਾਰੀ ਚੁੱਕ ਲਓ ਅਤੇ ਪੰਜਾਬ ਵਿੱਚ ਇਕੱਲੇ ਇਲੈਕਸ਼ਨ ਲੜਨ ਅਤੇ ਮੈਂ ਉੱਥੇ ਸਰਕਾਰ ਨੂੰ ਛੱਡ ਕੇ ਅਤੇ ਅਕਾਲੀ ਦਲ ਦੇ ਨਾਲ ਅਤੇ ਇਕੱਲਾ ਲੜੂੰਗਾ ਚਾਹੇ ਜਿੱਤਾਂ ਚਾਹੇ ਹਾਰਾਂ 'ਚ ਕੁੱਟ ਪਏ ਜੇ ਕੁਝ ਹੋਵੇ ਅਤੇ ਜੇ ਰਲ ਕੇ ਲੜਨੀ ਹੈ ਅਤੇ ਫਿਰ ਰਲੋ ਉਹਦੇ ਨਾਲ ਜਿਹਦੇ ਨਾਲ ਲਾਭ ਹੈ ਕਾਂਗਰਸ ਚੰਗੇ ਮਾੜੇ ਕੋਈ ਨਾ ਕੋਈ ਨਾ ਵਿੱਚ ਅੱਧ ਪਚਾ ਦੇ ਕੋਈ ਇੱਕ ਅੱਧਾ ਗੁਰੂ ਨੂੰ ਤਾਂ ਮੰਨਦਾ ਨਾ ਮਾੜਾ ਮੋਟਾ ਇਹ ਰਲਦੇ ਜਨ ਸੰਘੀ ਅਤੇ ਕੌਮੀਸਟ ਜਿਹੜੇ ਗੁਰੂ ਨੂੰ ਸਵੇਰੇ ਉੱਠ ਕੇ ਵੀ ਗਾਲਾਂ ਕਰਦੇ ਸ਼ਾਮ ਨੂੰ ਵੀ ਮੈਂ ਰਲ ਕੇ ਇਲੈਕਸ਼ਨ ਲੜਨੀ ਹੈ ਅਤੇ ਕਾਂਗਰਸ ਨਾਲ ਲੜ ਲਓ ਅਤੇ ਜੇ ਇਕੱਲੇ ਲੜੋਗੇ ਤਾਂ ਮੈਂ ਵੀ ਉੱਥੇ ਇਕੱਲਾ ਲੜਦਾ ਹੁਕਮ ਤੁਹਾਡਾ ਮੰਨੂਗਾ ਇੱਥੋਂ ਇਹ ਗੱਲ ਮੈਨੂੰ ਇਹ ਨੀ ਪਿਆਰ ਇਹ ਪੰਜਾਬ ਸਾਡਾ ਜਨਸੰਘੀ ਤੇ ਕਮਿਊਨਿਸਟ ਮੈਨੂੰ ਛੱਡਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਮੇਰਾ ਦਿੱਲੀ ਚ ਕਾਂਗਰਸ ਮੈਨੂੰ ਛੱਡਦਾ ਰੌਲਾ ਵਾ ਸਾਡਾ ਇੰਨਾ ਇਹ ਜਨਸੰਘੀ ਤੇ ਕਮਿਊਨਿਸਟ ਨੂੰ ਨੀ ਛੱਡਦੇ ਤੇ ਮੈਂ ਦਿੱਲੀ ਚ ਕਾਂਗਰਸ ਨੂੰ ਇਸ ਵਾਸਤੇ ਨੀ ਛੱਡਦਾ ਕਿਉਂਕਿ ਇੱਥੇ ਇਹਨਾਂ ਨੂੰ ਇਹ ਉਹਨਾਂ ਲੋਕਾਂ ਨਾਲ ਯਾਰੀ ਪਾ ਕੇ ਤੁਰ ਰਹੇ ਹੈ ਜਿਹੜੇ ਲੋਕ ਹਰ ਵੇਲੇ ਗੁਰੂ ਗ੍ਰੰਥਾਂ ਨੂੰ ਗਾਲਾ ਕੱਢਦੇ ਸਿੱਖੀ ਧੌਣ ਤੇ ਗੋਡਾ ਰੱਖਣਾ ਚਾਹੁੰਦੇ ਇਹ ਮੇਰੇ ਕੋਲ ਇਹਨੇ ਕਿਹਾ ਸੀ ਤੇ ਮੈਂ ਲੀਡਰ ਨੂੰ ਪੁੱਛਿਆ ਸੀ ਲੀਡਰ ਇਸ ਗੱਲ ਤੇ ਮੇਰੇ ਅੱਖ ਨਹੀਂ ਸੀ ਲੱਗੇ ਤਾਂ ਮੈਂ ਸੰਤੋਖ ਸਿੰਘ ਬਹੁਤ ਨੇੜੇ ਸੀ ਮੈਂ ਸੱਚ ਨੂੰ ਅਪਣਾਇਆ
ਕੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਭ ਮੰਗਾਂ ਨਾਲ ਸਹਿਮਤ ਹੋ ਸਮਝੌਤੇ ਦੀ ਕਦੇ ਕਦੇ ਚੱਲਦੀ ਗੱਲਬਾਤ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ
ਉਹਦੇ ਬਾਰੇ ਇਹ ਵੀ ਦਿੱਲੀ ਤੋਂ ਜਾ ਕੇ ਗੱਲ ਕਰਨ ਵਿੱਚ ਹੀ ਮੈਂ ਸਹਿਮਤ ਹਾਂ ਉੱਥੇ ਜਾ ਕੇ ਗੱਲ ਕਰਨ ਵਿੱਚ ਨਾ ਸਹਿਮਤ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਇਸ ਗੱਲਬਾਤ ਤੋਂ ਪਹਿਲਾਂ ਤਿੰਨ ਵਾਰ ਲੀਡਰ ਉੱਥੇ ਜਾ ਕੇ ਸਮਝਾ ਆਏ ਹੈ ਦੱਸਿਆ ਹੈ ਕਿ ਸਾਡੀਆਂ ਆਹ ਮੰਗਾਂ ਸਾਡੇ ਆਹ ਹੱਕ ਹੈ ਆਹ ਅਸੀਂ ਚਾਹੁੰਦੇ ਹਾਂ ਪਰ ਉਹਨਾਂ ਨੇ ਇਸ ਨੂੰ ਫਿਰਕੂ ਰੰਗ ਦੇ ਕੇ ਫਿਰਕਾ ਪ੍ਰੈਸ਼ ਦਾ ਰੰਗ ਦੇ ਕੇ ਅਤੇ ਲੋਕਾਂ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਭਾਰੀ ਸਾਜ਼ਿਸ਼ਾਂ ਰਚੀਆਂ ਅਤੇ ਤਿੰਨ ਵਾਰਾਂ ਸਪਸ਼ਟੀਕਰਨ ਦੇਣ ਦੇ ਬਾਵਜੂਦ ਵੀ ਜੇ ਉਹਨਾਂ ਨੂੰ ਸਾਡੇ 'ਤੇ ਯਕੀਨ ਨਹੀਂ ਤਾਂ ਪੁਣਾ ਪੁਣਾ ਜਾ ਕੇ ਉੱਥੇ ਯਕੀਨ ਦਵਾਉਣਾ ਕਿੱਥੋਂ ਦੀ ਸਿਆਣਪ ਅਸੀਂ ਆਪਣੇ ਇੱਕ ਵਾਰ ਸਪਸ਼ਟੀਕਰਨ ਦੇ ਦਿੱਤਾ ਤਿੰਨ ਵਾਰਾਂ ਦੇ ਦਿੱਤਾ ਹੁਣ ਉਹਨਾਂ ਤੋਂ ਪਿੱਛੋਂ ਉਹਨਾਂ ਦਾ ਹੱਕ ਬਣਦਾ ਸਾਨੂੰ ਕਿ ਗੱਲ ਕਰਨੀ ਕਰਨੀ ਕਰਨਾ ਕਰਨ ਮੰਗਾਂ ਜਿਹੜੀਆਂ ਉਹਨਾਂ ਨਾਲ ਬਸਾਂ ਵਿੱਚ ਵੈਸੇ ਮੰਗ ਦੇ ਤਾਂ ਹੱਕ ਵਿੱਚ ਨੇ ਹੱਕ ਦੇ ਹੱਕ ਵਿੱਚ ਮੈਂ ਉਹਨਾਂ ਕਦੇ ਕਿਹਾ ਇਸ ਸਟੇਜ 'ਚ ਮੈਂ ਮੰਗਾਂ ਮੈਨੂੰ
ਇੱਕ ਸਾਲ ਦੇ ਮੋਰਚੇ ਦੀਆਂ ਪ੍ਰਾਪਤੀਆਂ ਕੀ ਹੈ
ਮੈਂ ਤਾਂ ਦੋ ਤਿੰਨ ਮੁੱਖ ਪ੍ਰਾਪਤੀਆਂ ਸਮਝਦਾ ਸਭ ਤੋਂ ਪਹਿਲੇ ਪ੍ਰਾਪਤੀ ਚਾਹੇ ਕਿਸੇ ਢੰਗ ਨਾਲ ਪੰਥਕ ਏਕਤਾ ਦੀ ਹੈ ਤੈਨੂੰ ਮੈਂ ਸਮਝਦਾ ਚਾਹੇ ਟੁੱਟੀ ਫੁੱਟੀ ਜਾਂ ਪੂਰੀ ਹੈ ਜਨਤਾ ਦੀ ਨਿਗਾਹ ਵਿੱਚ ਹੈ ਦੂਜੀ ਇਹਦੇ ਨਾਲ ਵੀ ਵੱਡੀ ਪ੍ਰਾਪਤੀ ਮੈਂ ਸਮਝਦਾ ਜਿਹੜਾ ਸਿੱਖ ਕੌਮ ਨੂੰ ਇਹ ਅਹਿਸਾਸ ਹੋ ਗਿਆ ਕਿ ਅਸੀਂ ਗੁਲਾਮ ਹਾਂ ਜਾਗਰਤਾ ਆਈ ਆਪਣੇ ਹੱਥ ਲੈਣ ਦੀ ਇਹ ਵੱਡੀ ਪ੍ਰਾਪਤੀ ਮੇਰੇ ਕੋਲ ਸਮਝੀ
ਸਿੱਖਾਂ ਦੇ ਸੰਬੰਧਾਂ ਬਾਰੇ ਬੜੀ ਮਾੜੀ ਚਰਚਾ ਚੱਲ ਪਈ ਹੈ ਇਸ ਖਿੱਚੋਤਾਣ ਦੇ ਤੁਹਾਡੀ ਦ੍ਰਿਸ਼ਟੀ ਵਿੱਚ ਕਾਰਨ ਕੀ ਹਨ ਕਿਸ ਤਰ੍ਹਾਂ ਹਿੰਦੂ ਸਿੱਖ ਏਕਤਾ ਬਚਾਈ ਜਾ ਸਕਦੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ
ਇਹਦੇ ਕਾਰਨ ਫੁੱਟ ਦੇ ਪਿੱਛੇ ਤੋਂ ਫੁੱਟ ਦਾ ਮੁੱਢ ਕਾਰਨ ਇਹਦਾ ਇਹ ਹੈ ਸਿੱਖ ਹਿੰਦੂ ਸਿੱਖ ਏਕਤਾ ਵਿੱਚ ਪੌੜਾ ਪਾਉਣ ਦਾ ਕਿ ਹਿੰਦੂ ਸਾਮਰਾਜ ਬਹੁ ਗਿਣਤੀ ਹੈ ਇਹ ਪੱਗ ਦਸਤਾਰੇ ਦਾੜੇ ਨੂੰ ਵੇਖਣਾ ਨਹੀਂ ਚਾਹੁੰਦੇ ਖਤਮ ਕਰਨਾ ਚਾਹੁੰਦੇ ਹੈ ਜੋ ਇਹਦੀਆਂ ਬੇਅੰਤ ਮਿਸਾਲਾਂ ਮੈਂ ਦੇ ਸਕਦਾ ਜੇ ਪੁੱਛਣਾ ਮੈਂ ਦੱਸਦਾ ਮੈਂ ਤੁਹਾਨੂੰ ਇਹਨੂੰ ਨਾਲ ਸਾਰਨਾ ਦਿਖਾ ਰਹੀ ਏਸ਼ਿਆਈ ਖੇਡਾਂ ਦੇ ਦੌਰਾਨ ਥੋੜ੍ਹੇ ਥੋੜ੍ਹੇ ਦਿਖਾ ਦੇਣਾ ਫਿਰ ਬਹੁਤਾ ਕੰਮ ਵੱਧ ਜਾਣਾ ਇਸੇ 'ਤੇ ਇਹਦਾ ਬੜਾ ਵਿਸਥਾਰ ਹੈ ਕਈ ਘੰਟੇ ਲੱਗਣਗੇ ਏਸ਼ਿਆਈ ਖੇਡਾਂ ਵਿੱਚ ਸਿੱਖਾਂ ਨੂੰ ਬੰਦ ਕਰਨਾ ਅਮਰੀਕਾ ਵਿੱਚੋਂ ਆਉਣਾ ਬੰਦ ਕਰਨਾ ਅਤੇ ਹਿੰਦੂ ਨੂੰ ਆਜ਼ਾਦ ਮਿਲਣਾ ਸਰਕਾਰ ਪ੍ਰਸਤੀ ਦੀ ਮੁੱਢ ਫੌਜ ਵਿੱਚੋਂ ਸੀਤਲ ਸਿੰਘ ਨੂੰ ਉਹ ਪਿਆਰਾ ਸਿੰਘ ਵਾਲੀ ਗੱਲ ਤੋਂ ਅੰਦਰ ਹੀ ਬੈਠਾ ਸੀ ਲਿਖੀ ਨਹੀਂ ਗਈ ਬੜੀ ਅਹਿਮ ਗੱਲ ਹੈ ਪਿਆਰਾ ਸਿੰਘ ਮੇਰਠ ਤੋਂ ਦੋ ਬੈਰਲਾਂ ਗਵਾਚ ਕੇ ਰੋਫਲਾਂ ਹੋਈਆਂ ਉਹਦੇ ਸੰਬੰਧ ਵਿੱਚ ਉਹਦਾ ਕੀ ਨਾਮ ਮੇਜਰ ਮੇਜਰ ਕੁਮਾਰ ਮੇਜਰ ਕੁਮਾਰ ਹੈ ਜੀ ਦੇ ਮੇਜਰ ਕੁਮਾਰ ਹਿੰਦੂ ਹੈ ਉਹਦੀ ਸਟੱਡੀ ਦੇ ਵਿੱਚ ਪਿਆਰਾ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦਾ ਨੌੜੇ ਮੱਲਾ ਪਿੰਡ ਦਾ ਮੱਲਾਂ ਵਾਲੇ ਪਿੰਡ ਦਾ ਉਹਨੂੰ ਕੁੱਟ ਕੁੱਟ ਕੇ ਇੰਨਾ ਮਾਰਿਆ ਕਿ ਉਹਦੀ ਧੌਣ ਜਿਹੜੀ ਕਿੱਥੇ ਪਾਸੇ ਖੜਾਉਂਦੀ ਨਹੀਂ ਪੈਰ ਉਹਦੇ ਕਾਲੇ ਹੋਏ ਪਏ ਕੁੱਟਿਆ ਇੰਨਾ ਕੁੱਟ ਦੀ ਪੀੜ ਨਾਲ ਮਰਿਆ ਮਲਕੀਤ ਸਿੰਘ ਲੁਧਿਆਣੇ ਦਾ ਜ਼ਿਲ੍ਹੇ ਦਾ ਪਹਿਲਾਂ ਮਹਿਕ ਸੀ ਪਿਆਰਾ ਸਿੰਘ ਮਲਕੀਤ ਸਿੰਘ ਜ਼ਖਮੀ ਪਿਆ ਇੱਕ ਗੁਰਦਾਸਪੁਰ ਦਾ ਉਹਦਾ ਕਿਵੇਂ ਹੈਂ ਉਹਦਾ ਨਾਂ ਸੁਲੱਖਣ ਸਿੰਘ ਹੈ ਗੱਗੋਵਾਲ ਸੁਣੀ ਕੇ ਗੱਗੋਵਾਲ ਪਿੰਡ ਦਾ ਉਹ ਦੋਵੇਂ ਜ਼ਖਮੀ ਪਏ ਹੈ ਸ਼ੀਤਲ ਸਿੰਘ ਨੂੰ ਪਿਆਰਾ ਸਿੰਘ ਜਿਹੜਾ ਪਹਿਲਾਂ ਲਿਖਿਆ ਸੀਗਾ ਪਿਆਰਾ ਸਿੰਘ ਦੇ ਮਿਰਚਾਂ ਪਾਈਆਂ, ਸ਼ੀਤਲ ਸਿੰਘ ਦੇ ਪੋਸਟ ਮਾਰਟਮ ਤੋਂ ਪਿੱਛੋਂ ਅੱਧਾ ਕਿਲੋ ਮਿਰਚਾਂ ਉਹਦੇ ਪੇਟ ਵਿੱਚੋਂ ਨਿਕਲੀਆਂ, ਉਹ ਡਾਕਟਰ ਦੇ ਹਸਪਤਾਲ 'ਚ ਪਈਆਂ, ਮੂੰਹ ਵਿੱਚ ਵਿਸ਼ਟਾ ਪਾਇਆ, ਅੱਖਾਂ 'ਚ ਮਿਰਚਾਂ ਪਾਈਆਂ, ਨਾਂਹ ਤੋੜ ਕੇ ਮਿਰਚਾਂ ਪਾਈਆਂ, ਬਾਹਾਂ ਚੀਰ ਕੇ ਮਿਰਚਾਂ ਪਾਈਆਂ, ਅਤੇ ਲੱਤਾਂ ਬੰਨ ਕੇ ਚਿੱਕਰ ਦੀਆਂ ਸੂਲਾਂ ਵੱਢ ਕੇ ਹਰੀਆਂ, ਅਤੇ ਮੈਂ ਇਹ ਜਿਹੜੀ ਮੈਂ ਹੁਣ ਗੱਲ ਕਰ ਰਿਹਾ, ਸ਼ੀਤਲ ਸਿੰਘ ਹੈ ਅਟਾਰੀ ਹਲਕੇ 'ਚ। ਹਾਂ, ਇਹ ਸਾਰਾ ਕੁਝ ਉਹਦੇ ਨਾਲ ਸੂਲਾਂ ਚਿੱਕਰ ਦੀਆਂ ਵੱਢ ਕੇ ਉਹਦੇ ਉੱਪਰ ਦੀ ਖਿੱਚਿਆ ਗਿਆ, ਉਹਨੂੰ ਉੱਧਰ ਨੂੰ ਫੇਰੇ ਉੱਧਰ ਨੂੰ, ਇੰਨਾ ਦੁੱਖ ਦੇ ਕੇ ਮਾਰਿਆ। ਵੀਰ ਸਿੰਘ ਨੇ ਵੀ ਮਿਰਚਾਂ ਪਾਈਆਂ ਸੀ, ਕੁੱਟਿਆ ਮਾਰਿਆ ਸੀ, ਪਰ ਉਹ ਮਰਨੋਂ ਬਚ ਗਿਆ, ਅਤੇ ਹਾਲਤ ਵੀ ਬਹੁਤ ਬੇਵਲਤਾ ਵਾਲੀ ਹੈ। ਕੀ ਹਿੰਦੁਸਤਾਨ ਵਿੱਚ 36 ਸਾਲ ਵਿੱਚ ਗੌਰਮੈਂਟ ਕਿਤੇ ਸਿੱਧ ਕਰ ਸਕਦੀ ਇੱਕ ਵੀ ਹਿੰਦੂ ਨੂੰ ਐਸੀ ਹਾਲਤ ਨਾਲ ਮਾਰਿਆ ਗਿਆ ਹੋਵੇ? ਇਹ ਫਿਰਕਾ ਪ੍ਰਸਤ ਦਾ ਮੋਢਾ ਬੀਜ ਬੀਜਿਆ। ਹਿੰਦੁਸਤਾਨ ਵਿੱਚ ਇਨਕੁਆਇਰੀਆਂ ਦੇ ਟਾਈਮਾਂ ਵਿੱਚ, ਪਰੇਡ ਕਰਨ ਦੇ ਟਾਈਮਾਂ ਵਿੱਚ, ਹਿੰਦੁਸਤਾਨ ਦੇ ਸਾਰੀ ਕੁੱਲ ਗਿਣਤੀ ਸਿੱਖਾਂ ਵਿੱਚੋਂ ਇੱਕ ਵੀ ਸਿੱਖ ਦੇ ਘਰੋਂ ਕੋਈ ਫੌਜੀ ਹਥਿਆਰ ਪਕੜਿਆ ਗਿਆ? ਸਾਰੇ ਹਿੰਦੁਸਤਾਨ 'ਚ ਦੱਸਣ। ਅਤੇ ਪਵਨ ਕੁਮਾਰ ਹਿੰਦੂ ਸੁਰੱਖਿਆ ਸਮਿਤੀ ਪਟਿਆਲੇ ਵਾਲੇ ਦੇ ਘਰੋਂ 230 ਗ੍ਰਨੇਡ ਪਕੜੇ, ਕਿ ਉਹਦੇ ਪਰਿਵਾਰ ਨੂੰ, ਉਹਦੇ ਬੱਚਿਆਂ ਨੂੰ, ਕਿ ਉਹਨੂੰ ਕਿਸੇ ਨੇ ਦੁੱਖ ਦਿੱਤਾ, ਕਿ ਕਿਸੇ ਕੁੱਟਿਆ ਮਾਰਿਆ, ਕੋਈ ਉਹਦੇ 'ਤੇ ਤਸ਼ੱਦਦ ਹੋਇਆ, ਇੰਟਰੋਗੇਸ਼ਨ ਕੀਤਾ, ਉਹ ਸਜ਼ਾ ਹੋਈ ਹੈ? ਅਸ਼ੋਕ ਕੁਮਾਰ ਮਾਰਿਆ ਜਾਂਦਾ ਪਟਿਆਲੇ, ਦਿੱਲੀ ਸਰਕਾਰ ਸਾਰੀ ਭੱਜੀ ਆਉਂਦੀ ਹੈ, ਅਤੇ ਸਿੱਖਾਂ ਦੇ 150 ਸ਼ਹੀਦ ਹੋ ਗਏ ਆ। ਕੀ ਇਨਕੁਆਇਰੀਆਂ ਹੋਈਆਂ? ਉਹਦੀ ਲਾਸ਼ ਦਾ ਸੰਸਕਾਰ ਕਰਨ ਤੋਂ ਪਹਿਲਾਂ ਜੁਡੀਸ਼ਲੀ ਜਾਂਚ ਦਾ ਹੁਕਮ ਹੋ ਗਿਆ, ਅਤੇ ਇੱਥੇ ਮਹੀਨਾ ਮਹੀਨਾ ਸਿਰ ਖਪਾ ਕੇ ਫੇਰ ਮਸਾ ਹੁੰਦਾ, ਇਹਦਾ ਕੀ ਕਾਰਨ ਹੈ? ਸਰਕਾਰ ਪ੍ਰੈਸ ਨੂੰ ਜਨਮ ਕੌਣ ਦਿੰਦਾ?
ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਇਹ ਸਿੰਧੂ ਸਿੱਖ ਖਿੱਚੋਤਾਣ ਜਾਂ ਝਗੜੇ ਦਾ ਮੁੱਢ ਸਰਕਾਰ ਹੈ?
ਫਿਕਰ ਨੂੰ ਪੁੱਛਿਆ ਵੀ ਮਿਟ ਸਕਦਾ, ਪੁੱਛਿਆ ਉਹਨੂੰ, ਸਾਰਾ ਉਹਦਾ ਪ੍ਰਸ਼ਨ ਵੀ ਚੇਤੇ ਰੱਖ ਲਿਆ ਕਰੋ, ਮੈਨੂੰ ਰੱਖਣਾ ਪੈਂਦਾ। ਇਹ ਪੁੱਛਿਆ ਨਾ ਮੈਂ ਕਿ ਇਹ ਸਿੱਖ ਨੇ ਠੇਕਾ ਚੁੱਕ ਰਿਹਾ, ਜਦੋਂ ਸ੍ਰਿਸ਼ਟੀ ਰਚੀ ਹੈ ਤਾਂ ਜਦੋਂ ਤੱਕ ਰਹੇ ਨੇ ਸਿੱਖ ਹੀ ਸਪਸ਼ਟੀਕਰਨ ਕਰੀ ਚੱਲੇ, ਸਾਨੂੰ ਇਹ ਵੀ ਸਪਸ਼ਟੀਕਰਨ ਕਿਤੇ ਦੇਣ ਵੀ ਇਹਨਾਂ ਨੇ ਸਿੱਖਾਂ ਨਾਲ ਰਹਿਣਾ ਕਿ ਨਹੀਂ ਰਹਿਣਾ? ਸਿੱਖਾਂ ਨੂੰ ਨਾਲ ਰੱਖਣਾ, ਇਹਨਾਂ ਨੂੰ ਰੱਖਣਾ? ਸਿੱਖ ਨੇ ਤਾਂ 9 ਮਾਹ ਦਾ ਰਸਤਾ ਵਿਖਾਇਆ, ਐਮਰਜੈਂਸੀ ਲੱਗੀ, ਤੁਸੀਂ ਵੀ ਉਹ 2 ਮਿੰਟ 'ਤੇ ਸੀ, ਅਤੇ ਐਮਰਜੈਂਸੀ ਵੀ 2 ਮਿੰਟ 'ਤੇ ਸੀ। ਐਮਰਜੈਂਸੀ ਲੱਗੀ, ਹਿੰਦੂ ਰਾਜ ਵਾਲਿਆਂ ਨੇ ਹਿੰਦੂ ਮਜ਼ਲੂਮਾਂ ਨੂੰ ਪਕੜ ਕੇ ਜੇਲ੍ਹ 'ਚ ਪਾ ਦਿੱਤਾ। ਹਿੰਦੂ ਰਾਜ ਵਾਲਿਆਂ ਨੇ, ਪ੍ਰਧਾਨ ਮੰਤਰੀ ਤਾਂ ਇਹੀ ਸੀ ਨਾ ਉਹਨਾਂ ਲਈ, ਅਤੇ ਹਿੰਦੂ ਮਜ਼ਲੂਮਾਂ ਨੂੰ ਪਕੜ ਕੇ ਜੇਲ੍ਹ 'ਚ ਪਾ ਦਿੱਤਾ। ਵੈਸ਼ਨੋ ਦੇਵੀ ਤੋਂ, ਕਮੱਖਿਆ ਦੇਵੀ ਤੋਂ, ਸ਼ਿਵਲਿੰਗ ਤੋਂ, ਮਥੁਰਾ ਤੋਂ, ਬਦਰੀ ਨਾਰਾਇਣ ਤੋਂ, ਕੇਦਾਰਨਾਥ ਤੋਂ, ਫਿਰ ਤੋਂ ਐਜੀਟੇਸ਼ਨ ਸ਼ੁਰੂ ਹੋਈ ਹੈ। ਅਤੇ ਸਿੱਖ ਕਿਸੇ ਨੂੰ ਫੜਿਆ ਸੀ? ਨਹੀਂ ਸੀ ਨਾ ਫੜਿਆ, ਹੱਥ 'ਚ ਥਾਲੀ 'ਚ ਪਾ ਕੇ ਦਿੰਦੇ ਸੀ, ਜਿਹੜਾ ਕੁਝ ਲੈਣਾ ਲੈ ਲਓ, ਪਰ ਮੇਰਾ ਖੇੜਾ ਛੱਡੋ, ਮੈਨੂੰ ਉਹਨੂੰ ਸੂਤਰ ਲੈਣ ਦਿਓ। ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਲੱਗਾ ਨਾ, ਕਿਉਂ ਲੱਗਾ? ਕਿ ਨਾਨਕ ਨਾਲ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਦਾ ਇਹ ਨਿਸ਼ਾਨਾ, ਇਹਨੂੰ ਮੁੱਖ ਰੱਖ ਕੇ ਮਜ਼ਲੂਮ ਹਿੰਦੂ ਨੂੰ ਜਾਬਰ ਹਿੰਦੂ ਦੇ ਹੇਠੋਂ ਕੱਢਣ ਵਾਸਤੇ, ਗੁਲਾਮੀ ਗੜੋਂ ਲਾਹਣ ਵਾਸਤੇ 40,000 ਨੇ ਗ੍ਰਿਫਤਾਰੀ ਦਿੱਤੀ, 2 ਕਰੋੜ ਵਿੱਚੋਂ 2 ਕਰੋੜ ਦੀ ਵਸੋਂ ਵਾਲਿਆਂ ਨੇ 60 ਕਰੋੜ ਨੂੰ ਸੁਤੰਤਰ ਕਰਾਉਣ ਵਾਸਤੇ 40,000 ਨੇ ਗ੍ਰਿਫਤਾਰੀ ਦਿੱਤੀ, ਅਤੇ ਹੁਣ ਜੋ ਸਮੁੱਚੇ ਤੌਰ 'ਤੇ 50,000 ਦੀ ਮੰਗ ਹੈ, ਅਤੇ 60 ਕਰੋੜ ਵਾਲਿਆਂ 'ਚ 40,000 ਵੀ ਗ੍ਰਿਫਤਾਰ ਨਹੀਂ ਹੋਇਆ, ਇੱਦਾਂ ਵੱਧ ਸਬੂਤ ਕੀ ਦੇ ਦੇਗੇ? ਅਤੇ ਹਿੰਦੂ ਭਰਾ ਦੱਸਣੇ, ਫਿਰਕਾ ਪ੍ਰਸਤ ਦੂਰ ਕਰਨੀ ਹੈ ਕਿ ਨਹੀਂ ਕਰਨੀ? ਇਹਨਾਂ ਨੂੰ ਪੁੱਛੋ, ਇਹਦੇ ਨਾਲ ਹੀ ਇੱਕ ਸਾਲ ਚੇਤਾ ਗਿਆ, ਫਿਰ ਚੇਤਾ ਭੁੱਲ ਜਾਣਾ। ਤੂੰ ਲਿਖ ਲੈ ਸਾਰੇ ਪ੍ਰਸ਼ਨ, ਤੇਰੇ ਕੰਮ ਦੇਣਗੇ ਤੈਨੂੰ ਵੀ, ਘਰੋਗੀ ਵੀ ਨਿੱਜੀ ਵੀ। 1947 ਤੋਂ ਲੈ ਕੇ ਹੁਣ ਤੱਕ ਕਿਸੇ ਹਿੰਦੂ ਨੇ ਹਿੰਦੀ ਬੋਲਣ ਵਾਸਤੇ, ਇੱਕ ਅੱਖਰ ਲੈ ਰਿਹਾ ਕੋਟ ਵਾਲੇ ਨੂੰ ਕਾਨੂੰਨ ਤੋਂ, ਹਿੰਦੀ ਲਿਖਣ, ਹਿੰਦੀ ਬੋਲਣ ਵਾਸਤੇ, ਹਿੰਦੀ ਭਾਸ਼ਾ ਦੇ ਆਧਾਰ 'ਤੇ ਸੂਬਾ ਬਣਾਉਣ ਵਾਸਤੇ ਲਿਖ ਲਿਆ? ਹਾਂਜੀ, ਹਿੰਦੂ ਇੱਕ ਵੱਖਰੀ ਕੌਮ ਕਹਾਉਣ ਵਾਸਤੇ, ਹਿੰਦੂ ਧਾਰਮਿਕ ਨੂੰ ਜਨੇਊ ਗਾਤਰੇ ਪਾ ਕੇ ਜਹਾਜ਼ 'ਤੇ ਚੜ੍ਹਨ ਵਾਸਤੇ, ਹਿੰਦੂ ਧਾਰਮਿਕ ਸ਼ਹਿਰ ਨੂੰ ਪਵਿੱਤਰ ਦਰਜਾ ਦਵਾਉਣ ਵਾਸਤੇ, ਹਿੰਦੂ ਧਾਰਮਿਕ ਮੰਦਰ ਉੱਪਰ ਗੱਡੀ ਦਾ ਨਾਂ ਰਖਾਉਣ ਵਾਸਤੇ, ਹਿੰਦੂ ਧਾਰਮਿਕ ਮੰਦਰਾਂ 'ਚ ਟਰਾਂਸਮਿਟਰ ਲਾ ਕੇ ਵੇਦਾਂ ਦਾ ਪ੍ਰਸਾਰਨ ਕਰਨ ਵਾਸਤੇ, ਹਿੰਦੀ ਬੋਲਦੇ ਇਲਾਕਿਆਂ ਵਿੱਚ ਵੀ ਵਗ ਰਹੇ ਦਰਿਆਵਾਂ ਦੇ ਪਾਣੀ ਦੀ ਪ੍ਰਾਪਤੀ ਵਾਸਤੇ, ਹਿੰਦੀ ਬੋਲਦੇ ਇਲਾਕਿਆਂ 'ਚ ਲੱਗੇ ਹੈਡਵਰਕਸਾਂ 'ਤੇ ਕੰਟਰੋਲ ਕਰਨ ਵਾਸਤੇ, ਹਿੰਦੀ ਬੋਲਦੇ ਇਲਾਕਿਆਂ ਵਿੱਚ ਥੀਨ ਡੈਮ ਬਣਾਉਣ ਦੀ ਮਨਜ਼ੂਰੀ ਲੈਣ ਵਾਸਤੇ 36 ਸਾਲਾਂ 'ਚ ਇੱਕ ਘੰਟੇ ਦੀ ਕੈਦ ਵੀ ਕਿਸੇ ਹਿੰਦੁਸਤਾਨ ਦੇ ਇੱਕ ਹਿੰਦੂ ਨੇ ਕੱਟੀ ਹੈ, ਕਿਤੇ ਐਜੂਕੇਸ਼ਨ ਚੱਲੀ ਹੈ। ਪਰ ਇਹਦੇ ਉਲਟ ਸਿੱਖ ਨੂੰ ਪੰਜਾਬੀ ਬੋਲਣ ਵਾਸਤੇ, ਪੰਜਾਬੀ ਸੂਬਾ ਲੈਣ ਵਾਸਤੇ 57,000 ਨੂੰ ਜੇਲ੍ਹ 'ਚ ਜਾਣਾ ਪਿਆ। ਹਰਿਆਣਾ ਅਤੇ ਹਿਮਾਚਲ ਦੀ ਮੰਗ ਕਿਸੇ ਨੇ ਕੀਤੀ ਬਿਨਾਂ ਮੰਗ ਤੋਂ, ਜਿਹੜੇ ਮੰਗਦੇ ਆ ਉਹ ਜੇਲ੍ਹਾਂ 'ਚ ਜਿਹਨਾਂ ਨੂੰ ਮੰਗਿਆ ਨਹੀਂ ਉਹਨਾਂ ਨੂੰ ਦੇ ਦਿੱਤਾ। ਫਿਰਕਾ ਪ੍ਰਸਤ ਕੌਣ ਹੈ? ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਦਵਾਉਣ ਵਾਸਤੇ, ਦਰਬਾਰ ਸਾਹਿਬ ਦੇ ਨਾਂ ਉੱਪਰ ਗੱਡੀ ਦਾ ਨਾਂ ਰਖਾਉਣ ਵਾਸਤੇ, ਸਿੱਖ ਇੱਕ ਵੱਖਰੀ ਕੌਮ ਕਹਾਉਣ ਵਾਸਤੇ, ਟਰਾਂਸਮੀਟਰ ਲਾ ਕੇ ਕੀਰਤ ਨੂੰ ਸੁਣਾਉਣ ਵਾਸਤੇ, ਸਿੱਖਾਂ ਦਾ ਧਾਰਮਿਕ ਚਿੰਨ ਕਿਰਪਾਨ ਗਾਤਰੇ ਪਾ ਕੇ ਜਹਾਜ਼ 'ਤੇ ਚੜ੍ਹਨ ਵਾਸਤੇ, ਪੰਜਾਬੀ ਬੋਲਦੇ ਇਲਾਕਿਆਂ ਵਿੱਚ ਵੀ ਵਗ ਰਹੇ ਦਰਿਆਵਾਂ ਦੇ ਪਾਣੀ ਦੀ ਪ੍ਰਾਪਤੀ ਵਾਸਤੇ, ਹੈਡਵਰਕਸਾਂ 'ਤੇ ਕੰਟਰੋਲ ਕਰਨ ਵਾਸਤੇ, ਥੀਨ ਡੈਮ ਬਣਾਉਣ ਦੀ ਮਨਜ਼ੂਰੀ ਲੈਣ ਵਾਸਤੇ 1,62,000 ਦੇ ਲਗਭਗ ਜੇਲ੍ਹਾਂ 'ਚ ਚਲੇ ਗਏ ਹਾਂ ਅਤੇ 150 ਸ਼ਹੀਦੀਆਂ ਹੋ ਗਈਆਂ, ਅਤੇ ਅਜੇ ਵੀ ਸਿੱਖ ਫਿਰਕਾ ਪ੍ਰਸਤ ਦੱਸੋ ਹੈ ਕੌਣ? ਫਿਰਕਾ ਪ੍ਰਸਤ ਦਾ ਜਵਾਬ ਦੇਣ, ਇਹ ਕੀ ਕਾਰਨ ਹੈ? ਸਿੱਖ ਨੇ ਪਾਣੀ ਦੀ ਘੁੱਟ ਲੈਣ 'ਤੇ ਖੂਨ ਦਾ ਇੱਕ ਗਲਾਸ ਦੇਵੇ, ਅਤੇ ਇਹਨਾਂ ਨੇ ਜੋ ਕੁਝ ਲੈਣਾ ਬੈਠਿਆਂ ਬਿਠਾਇਆ ਮਿਲ ਜਾਣਾ, ਅਤੇ 93 ਹਿੰਦੁਸਤਾਨ ਨੂੰ ਯਾਦ ਕਰਾਉਣਾ, ਅਤੇ ਜਿੱਥੇ ਸਿੱਖ ਨੇ ਹੈ ਕੌਣ ਹੈ ਫਿਰਕਾ ਪ੍ਰਸਤ? ਅਤੇ ਜੇ ਇਹਨਾਂ ਗੱਲਾਂ ਦਾ ਜਵਾਬ ਸੈਂਟਰ ਦੀ ਗੌਰਮੈਂਟ ਦੇ ਦੇਵੇ, ਮੈਂ ਆਪਣਾ ਸਿਰ ਵੱਢ ਕੇ ਸਿੱਖਾਂ ਨੂੰ ਆਪਣੀ ਅੱਖੀ ਦੇ ਦੂੰ।
ਜੇਕਰ ਸਰਕਾਰ ਵਰਤਮਾਨ ਮੋਰਚੇ ਦੀਆਂ ਮੰਗਾਂ ਨਾ ਮੰਨੇ ਤਾਂ
ਉਹ ਪੜ੍ਹ ਪਹਿਲਾਂ
ਏਕਤਾ ਬਚਾਈ ਰੱਖਣ ਲਈ ਕੀ ਕੀਤਾ ਜਾ ਸਕਦਾ?
ਇਹ ਨਹੀਂ ਨਾ ਪੁੱਛਿਆ ਤਾਂ ਤੁਹਾਨੂੰ ਫਰਕ ਹੀ ਦੱਸਿਆ ਨਾ, ਫਰਕ ਦੱਸਿਆ, ਇਹ ਤਾਂ ਤੂੰ ਫਿਰ ਛੱਡ ਦਿੱਤਾ ਵੀ ਕਿਵੇਂ ਹੋ ਸਕਦਾ, ਇਹ ਤਾਂ ਪੁੱਛਿਆ ਨਾ ਫਿਰ ਛੱਡ ਤੂੰ।
ਉਹ ਗਿਣਤੀ ਵਾਲੇ ਆਪਣੀ ਫਿਰਕਾ ਪ੍ਰਸਤੀ ਛੱਡ, ਹੋਰ ਦੱਸੋ ਤੁਸੀਂ,
ਤੂੰ ਪੁੱਛਣਾ ਵੀ ਏਕਤਾ ਨਹੀਂ ਦੱਸੀ।
ਹਾਂ, ਏਕਤਾ ਕਿਵੇਂ ਹੋ ਸਕਦੀ ਹੈ?
ਏਕਤਾ ਹੋ ਸਕਦੀ ਹੈ, ਹਜ਼ਾਰ ਹਜ਼ਾਰ ਦੇ ਦੋ, 4,000 ਦੇ ਜੱਥੇ ਲਿਆਉਣ, ਅਤੇ ਜਿੱਥੋਂ ਦਾ ਪਾਣੀ ਪੀਂਦੇ ਅਤੇ ਲੂਣ ਖਾਂਦੇ ਹੈ, ਹੈਂ, ਇਹਦੀ ਵਿਰੋਧਤਾ ਛੱਡਣ, ਫਿਰ ਏਕਤਾ ਹੋ ਜੂ। ਲੂਣ ਪੰਜਾਬ ਦਾ ਖਾਣਾ, ਪਾਣੀ ਇੱਥੋਂ ਦਾ ਖਾਣਾ, ਅੰਨ ਇੱਥੋਂ ਦਾ ਖਾਣਾ, ਅਤੇ ਸੁੱਖ ਮੰਗਣੀ ਹਰਿਆਣੇ ਦੀ, ਦਿੱਲੀ ਦੀ, ਏਕਤਾ ਕਿਵੇਂ ਹੋਵੇ? ਫਿਰ ਇਹਦਾ ਸਬੂਤ ਮੈਂ ਦਿਨਾਂ ਦੇ ਨਾਲ ਮੇਰੇ ਚਾਰ ਕਿਲੋ ਹੋ ਚੁੱਕਿਆ, ਨਿੱਕੀਆਂ ਨਿੱਕੀਆਂ ਬਹੁਤੀਆਂ ਵੱਡੀਆਂ ਨੇ। ਸਭ ਤੋਂ ਫਰਕਾ ਫਰਸਤ ਇਹ ਮੈਨੂੰ ਗਿਣਦੇ ਨਾ, 5,000 ਰੁਪਇਆ ਰਮਾਇਣ ਦੇ ਮੁਕੱਦਮੇ 'ਤੇ ਮੈਂ ਲਾਇਆ ਆਪਣੇ ਕੋਲੋਂ, ਸੰਗਤ ਦਾ ਦਿੱਤਾ ਹੋਇਆ ਪੈਸਾ, ਕਪੂਰਥਲੇ ਰਮਾਇਣ ਨੂੰ ਅੱਗ ਲਾ ਦਿੱਤੀ ਸੀ। ਮੈਂ ਰਮਾਇਣ ਨੂੰ ਉਹਨਾਂ ਵੀਰਾਂ ਦਾ ਇੱਕ ਧਾਰਮਿਕ ਗ੍ਰੰਥ ਮੰਨਦਾ, ਉਹਨਾਂ ਦਾ ਇਸ਼ਟ ਮੰਨਦਾ, ਪਰ ਮੇਰਾ ਆਪਣਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ। 5,000 ਰੁਪਇਆ ਖਰਚਾ ਕੀਤਾ ਉਹਦੇ 'ਤੇ, ਸੋ ਹੁਕਮ ਚੰਦ ਹਿੰਦੂ ਦੀ ਲੜਕੀ ਚੁੱਕ ਕੇ ਹਿੰਦੂ ਲੈ ਗਿਆ। ਜਦੋਂ ਲਾਲਾ ਜਗਤ ਨਾਰਾਇਣ ਦੀ ਮੌਤ ਵੇਲੇ ਮੈਨੂੰ ਗ੍ਰਿਫਤਾਰ ਕੀਤਾ ਅਤੇ ਮੈਂ ਬਾਹਰ ਆਇਆ, ਉਦੋਂ ਦੀ ਗੱਲ ਹੈ, ਜਲਾਲਾਬਾਦ ਫਾਜ਼ਿਲਕਾ ਦੇ ਇਲਾਕੇ 'ਚ, ਉੱਥੇ ਮੈਂ ਇਸ ਵੇਲੇ ਕਥਾ ਕਰ ਰਿਹਾ, ਪ੍ਰਚਾਰ ਕਰ ਰਿਹਾ। ਹੁਕਮ ਚੰਦ ਨਾਂ ਦਾ ਹਿੰਦੂ, ਉਹਦੀ ਲੜਕੀ ਹਿੰਦੂ ਚੁੱਕ ਕੇ ਲਿਗਿਆ, ਉਹ ਸਟੇਜ 'ਤੇ ਰੋਇਆ, 5 ਘੰਟਿਆਂ ਦੇ ਅੰਦਰ ਅੰਦਰ ਉਸ ਹਿੰਦੂ 'ਤੇ ਜਾ ਕੇ ਹਿੰਦੂ ਦੀ ਲੜਕੀ ਲੈ ਕੇ ਦਿੱਤੀ ਮੈਂ। ਕੈਲਾਸ ਚੰਦਰ ਇੱਥੇ ਅੱਗ ਲੱਗ ਗਈ, ਸ਼ਾਇਦ ਹੋ ਕੇ ਤਾਰ ਦਾ ਕਰਿਆਨੇ ਦੀ ਦੁਕਾਨ ਸੀ, ਸਿੱਖ ਦੀ ਦੁਕਾਨ ਹਿੰਦੂ ਕੋਲ ਕਿਰਾਏ 'ਤੇ, ਅਤੇ ਇੱਕ ਸਿੱਖ ਨਾਲ ਦੁਕਾਨ ਵਾਲਾ, ਉਹ ਤਿੰਨੇ ਮੇਰੇ ਕੋਲ ਆਏ ਅਤੇ ਉਹਨਾਂ ਨੇ ਕਿਹਾ ਜੀ ਮੇਰੀ ਦੁਕਾਨ ਸੜ ਗਈ, ਮੇਰੇ ਕੋਲ ਸਹਾਇਤਾ ਕਰੋ। ਮੈਂ ਉਹਨੂੰ ਪੁੱਛਿਆ ਦੱਸ ਕੀ ਚਾਹੁੰਦਾ, ਪਰ ਗੱਲ ਅਸਲੀਅਤ ਦੱਸ, ਉਹਨੇ ਸਾਰੇ ਦੱਸ ਦਿੱਤੀ। ਉਹਨੂੰ ਪੁੱਛਿਆ ਦੱਸ ਕੀ ਚਾਹੁੰਦਾ, ਕਹਿਣ ਲੱਗਿਆ ਜੀ ਜੋ ਤੁਸੀਂ ਕੋਈ 20, 30, 40, 50, 100 ਰੁਪਇਆ ਕਰ ਸਕਦੇ ਇੰਨਾ ਬਹੁਤ ਹੈ, ਮੇਰੀ ਮਦਦ ਕਰੋ। 500 ਰੁਪਇਆ ਉਹਨੂੰ ਦਿੱਤਾ। ਹਿੰਦੂ ਸ਼ਹੀਦ ਹੋ ਗਏ 4 ਤਰੀਕ ਨੂੰ ਮਲੇਰਕੋਟਲਾ ਅਤੇ ਇੱਕ ਪਟਿਆਲੇ, 5,000 ਸਾਰੇ ਹਿੰਦੂਆਂ ਨੂੰ ਜਥੇ ਵੱਲੋਂ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਜਿਤਨੇ ਵੀ ਸ਼ਹੀਦ ਹੋਏ ਹੈ, ਮਤਲਬ ਜਿੱਥੇ ਜਿੱਥੇ ਵੀ ਹੋਏ ਆ, 5,000 ਜਥੇ ਵੱਲੋਂ, 10,000 ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਕਿ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਨੇ ਸਿੱਖਾਂ ਦੇ 150 ਸ਼ਹੀਦ ਸਿੰਘਾਂ ਵਿੱਚੋਂ ਇੱਕ ਨਵਾਂ ਤੋਹਫ਼ਾ ਦਿੱਤਾ? ਲਾਲਾ ਜਗਤ ਨਾਰਾਇਣ ਗੱਡੀ ਚੜ੍ਹ ਗਿਆ, ਚੜ੍ਹਾ ਤਾ ਕਿਸੇ ਨੇ, ਮੈਥੋਂ ਬਿਨਾਂ ਸਾਰੀ ਲੀਡਰਸ਼ਿਪ ਉਹਦੀ ਪਰਚਾਉਣੀ 'ਤੇ ਗਈ। ਤੁਹਾਡੇ ਆਪਣੇ ਸਿੱਖ ਭਰਾ 150 ਮਾਰਿਆ ਗਿਆ, ਕਿਸੇ ਹਿੰਦੂ ਨੇ ਆ ਕੇ ਸਾਡਾ ਨਾਰਾ ਮਾਰਿਆ?
ਅੱਗੇ ਤੋਂ ਮੈਂ ਇਹਦੀਆਂ ਮੰਗਾਂ ਨਾ ਮੰਨੇ ਤਾਂ ਮੋਰਚਾ ਕਦ ਤੱਕ ਚੱਲਦਾ ਰਹੇਗਾ?
ਜਦੋਂ ਤੱਕ ਸਿੱਖਾਂ ਦੇ ਗਲੋਂ ਗੁਲਾਮੀ ਨਹੀਂ ਰਹਿੰਦੀ, ਉਦੋਂ ਤੱਕ ਜਾਰੀ ਰਹੇਗਾ।
ਨਸ਼ੇ ਵਿੱਚ ਸਰਗਰਮ ਹੋਣ ਨਾਲ ਤੁਹਾਡੇ ਧਰਮ ਪ੍ਰਚਾਰ ਦੌਰੇ ਬੰਦ ਹੋ ਜਾਣ ਨਾਲ ਤੁਹਾਡੇ ਅਸਲ ਤੇ ਮੁੱਖ ਕਾਰਜ ਖੇਤਰ ਵਿੱਚ ਚਲਿਆਈ ਨਹੀਂ ਆਈ?
ਸੋਫਾ ਕਰਨ ਵਿੱਚ ਕੁਝ ਫਰਕ ਪਿਆ, ਜਿਹੜਾ ਪ੍ਰਚਾਰ ਕਰਕੇ ਸਿੱਖੀ ਦਾ ਪ੍ਰਚਾਰ ਵਧਾਉਣਾ ਸੀ ਉਹਦੇ ਵਿੱਚ ਪ੍ਰਫੁੱਲਤਾ ਆਈ, ਕਿਉਂਕਿ ਅੱਗੇ ਅਸੀਂ ਇੱਕ ਸ਼ਹਿਰ ਜਾਂ ਪਿੰਡ 'ਚ ਜਾ ਕੇ ਕਥਾ ਕਰਦੇ ਸੀ, ਹੁਣ ਦੁਨੀਆਂ ਦਾ ਐਸਾ ਕੋਈ ਪੁਰਸ਼ ਨਹੀਂ ਜਿਹੜਾ ਇੱਥੇ ਆ ਕੇ ਇੰਟਰਵਿਊ ਨੂੰ ਲੈ ਕੇ ਗਿਆ ਅਤੇ ਨੌਕਰ ਹੋ ਕੇ ਨਹੀਂ ਗਿਆ, ਅਤੇ ਜਿਵੇਂ ਬਾਹਰ ਜਾ ਕੇ ਪ੍ਰਚਾਰ ਨਹੀਂ ਕੀਤਾ ਸਭ ਆਏ ਆ। ਜੇ ਗਿਣਤੀ ਕਰਨੀ ਮੈਂ ਥੋੜ੍ਹੀ ਦੱਸ ਰਹੀ ਤੁਹਾਨੂੰ ਕਰਨੀ ਹੈ ਗਿਣਤੀ ਕਰਨੀ ਬਾਹਰ ਦਾ ਨਾ, ਇਹ ਵੀ ਪੁੱਛ ਰਿਹਾ ਵੀ ਕਿਵੇਂ ਅੱਗੇ ਕਿਸੇ ਪਿੰਡ ਵਿੱਚ ਜਾਈਦਾ ਸੀ ਕਿਸੇ ਪਿੰਡ ਵਿੱਚ ਨਹੀਂ ਸੀ ਜਾਇਆ ਜਾਂਦਾ, ਮਜਬੂਰੀ ਸੀ। ਇੱਥੇ ਹਿੰਦੁਸਤਾਨ ਦਾ ਸਿੱਖ ਅਤੇ ਦੁਨੀਆਂ ਦੇ ਲੋਕ ਮਿਲ ਕੇ ਗਏ ਅਤੇ ਜਿਹੜਾ ਮਿਲ ਕੇ ਗਿਆ ਉਹਦੇ 'ਤੇ ਅਸਰ ਹੋਇਆ, ਅਤੇ ਜਿੱਦਾਂ ਮੈਂ ਇੱਥੇ ਬੈਠਾ ਐਸਾ ਇੱਕ ਵੀ ਦਿਨ ਨਹੀਂ ਜਿੱਦੇ 100 ਸਿੱਖਾਂ ਦਾ ਪੁੱਤਰ, 100 ਬੰਦਾ ਸਿੱਖਾਂ ਦਾ ਪੁੱਤਰ ਕੇਸ 'ਤੇ ਦਾੜਾ ਨਾ ਰੱਖਿਓ, ਐਸਾ ਦਿਨ ਕੋਈ ਨਹੀਂ। ਜੇ ਇੱਕ ਦਿਨ ਘੱਟ ਹੈ ਤਾਂ ਦੂਜੇ ਦਿਨ ਵੱਧ ਹੈ, 100 ਦੇ ਔਸਤ ਨੇ ਕਮੈਂਦੀ ਹੈ। 6-7 ਦਿਨ ਹੋਏ ਹੈ ਉਹਦੇ ਜੱਥਾ ਲੈ ਕੇ ਆਏ ਸੀ ਇੱਥੇ ਨੌਜਵਾਨ, 500 ਅਤੇ 25 ਦਾ ਸੀ, 25 ਦੇ ਕੇਸਦਾਰ ਇਹ 500 ਮੋਨੇ ਸੀ, ਅਤੇ 500 ਦੇ 500 ਨੂੰ ਕੇਸਦਾਰ ਰੱਖਿਆ, ਸ਼ਰਾਬ ਛਣ ਦਾ ਪਰਨ ਕੀਤਾ, ਅਤੇ ਨਾਲ ਹੀ ਉਹਨੇ ਆਪਣੇ ਜੱਥੇ ਦਾ ਦੱਸਿਆ ਕਿ ਸਿੱਖ ਨੌਜਵਾਨ ਅਕਾਲੀ ਦਲ ਵਿੰਗ ਕੱਢ। ਸਹੀ ਗੱਲ ਹੈ, ਸਟੇਜ 'ਤੇ ਬੋਲਿਆ ਸਿੱਖ ਨੌਜਵਾਨ ਨਹੀਂ ਯੂਥ ਵਿੰਗ ਵੱਖਰਾ, ਉਹ ਤਾਂ ਅਕਾਲੀ ਦਲ ਨਾਲ ਹੈ ਨਾ, ਇਹ ਮੇਰੇ ਨਾਲ ਹੈ। ਸਿੱਖ ਨੌਜਵਾਨ ਅਕਾਲੀ ਦਲ ਵਿੰਗ ਕੱਢ, ਇਹ ਸਾਰਾ ਕੁਝ ਜਾਣ ਹੋਇਆ ਬਥੇਰਾ ਪੜ੍ਹੇ ਲਿਖੇ। ਇਸ ਵਾਸਤੇ ਪ੍ਰਚਾਰ ਵਧਿਆ। ਹਾਂ ਇੱਕ ਹੈ ਵੀ ਕਥਾ ਵਿੱਚ ਸਮੇਂ 'ਚ ਤਬਦੀਲੀ ਆਈ ਹੈ, ਇਹ ਨਹੀਂ ਹੋ ਸਕੀ। ਮੁੱਖ ਕਾਰਨ ਤੁਹਾਡਾ ਕਥਾ ਦਾ ਨਾ, ਉਹਦੇ 'ਚ ਰੁਕਾਵਟ ਪਈ ਹੈ। ਉਹਦੇ ਨਾਲ ਮੈਂ ਇੰਨਾ ਕੁ ਨੁਕਸਾਨ ਸਮਝਦਾ ਵੀ ਜਿਹੜੇ ਵਿਦਿਆਰਥੀ ਮੇਰੇ ਨਾਲ ਰਹਿੰਦੇ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਫਰਕ ਪਿਆ, ਅਤੇ ਜਿਹੜੀ ਜਨਤਾ ਹੈ ਉਹਨੂੰ ਵਾਧਾ ਹੋਇਆ।
ਕਾਂਗਰਸ ਸਰਕਾਰ ਤੇ ਪੁਲਿਸ ਪ੍ਰਬੰਧ ਬਾਰੇ ਤੁਹਾਡਾ ਕੀ ਤਜਰਬਾ ਹੈ? ਕੀ ਪੰਜਾਬ ਪੁਲਿਸ ਤੋਂ ਜਨ ਸਧਾਰਨ ਨੂੰ ਇਨਸਾਫ ਮਿਲ ਸਕਦਾ ਹੈ? ਤੁਹਾਡੇ ਜਥੇ ਦੇ ਸਮਰਥਕਾਂ ਨਾਲ ਪੁਲਿਸ ਦੇ ਵਰਤਾਓ ਬਾਰੇ ਕੀ ਕਹਿਣਾ ਚਾਹੋਗੇ?
ਜਿੰਨੇ ਵੀ ਮੁੰਡੇ ਹੋਵੇ ਉਹਨਾਂ ਥੋੜ੍ਹਾ ਇਨਸਾਫ ਇਹਨਾਂ ਤੋਂ ਨਾ ਮਿਲਦਾ ਅਤੇ ਨਾ ਮਿਲਣ ਦੀ ਸੰਭਾਵਨਾ, ਅਤੇ ਨਾ ਇਹ ਮੇਰਾ ਨਿਸ਼ਚਾ ਵੀ ਇਹਨਾਂ ਤੋਂ ਆਪਾਂ ਇਨਸਾਫ ਲਈਏ, ਮਤਲਬ ਦੇਣੇ। ਮੇਰਾ ਤਾਂ ਨਿਸ਼ਚਾ ਹੈ ਕਿ ਆਪਣੇ ਹੱਥੀਂ ਆਪਣਾ ਆਪੇ ਕਾਰ ਸਵਾਰ ਵੀ ਮਦਦ ਕਰਨੀ ਚਾਹੁੰਦੇ, ਇਸ ਤਰ੍ਹਾਂ ਮੈਂ ਮਾਨਸਾ। ਜਿੱਥੇ ਵਿਧਾਨ ਹੈ ਨਹੀਂ, ਜਿੱਥੇ ਸ਼ਰਮ ਹੈ ਨਹੀਂ, ਜਿੱਥੇ ਧਰਮ ਨਾਲ ਪਿਆਰ ਹੈ ਨਹੀਂ, ਉੱਥੇ ਇਨਸਾਫ ਕਿੱਥੇ ਮਿਲਦੀ? ਜਿਵੇਂ ਨਿਤ ਕੰਦਰੀਆਂ ਦੇ ਮੈਚ ਵੇਖਣੇ ਹੈ, ਭੈੜੇ ਜੀਵਨ ਹੋਣੇ ਹੈ, ਸ਼ਰਾਬ 'ਤੇ ਨਿਸ਼ਚਾ ਰੱਖਣਾ, ਕੁਰਸੀ ਨਾਲ ਪਿਆਰ ਹੈ, ਮਾਇਆ ਕਤਰ ਕਰਨ ਵਾਸਤੇ ਦਿਨ ਰਾਤ ਦੌੜ ਹੈ, ਬਾਣੀ ਦਾ ਚੇਤਾ ਹੀ ਕੋਈ ਨਹੀਂ, ਸਤਿਗੁਰੂ 'ਤੇ ਯਕੀਨ ਨਹੀਂ, ਬਚਨ ਕਰਕੇ ਮੁੱਕ ਜਾਣਾ, ਉੱਥੇ ਇਨਸਾਫ ਕਿੱਥੋਂ? ਇਹ ਦੇਖਣ ਦੀ ਯਾਦ ਆ ਗਈ ਗੱਲ, ਲਿਖ ਲਿਆ ਗੌਰਮੈਂਟ 'ਚ ਲਿਖਣ ਵਾਲੀ ਆ। ਦੁਨੀਆਂ ਦੀ ਹਿਸਟਰੀ ਵਿੱਚ ਹਿੰਦੁਸਤਾਨ ਨੇ ਸਿੱਖ ਕੌਮ 'ਤੇ ਇਹ ਪਹਿਲਾ ਦਾਗ ਲੱਗਾ, ਇਸ ਪੰਜਾਬ ਦੇ ਮੁੱਖ ਮੰਤਰੀ ਬਟਰੂਪੀਏ ਦੇ ਜ਼ਿਕਰ ਦੀ ਵਜ਼ਾਰਤ ਦੇ ਕਾਰਨ ਦਰਬਾਰੇ ਦੇ ਮੁਸਲਮਾਨਾਂ ਨੇ ਤਸ਼ੱਦਦ ਕੀਤਾ, ਅੰਗਰੇਜ਼ਾਂ ਨੇ ਤਸ਼ੱਦਦ ਕੀਤਾ, ਹੋਰਨਾਂ ਨੇ ਵੀ ਕੀਤਾ ਹੋਵੇਗਾ, ਪਰ ਕਿਸੇ ਮੁਸਲਮਾਨ ਨੇ ਅੱਜ ਤੱਕ ਇਤਿਹਾਸ ਦੁਆਰਾ ਕਿਤੇ ਨਹੀਂ ਲਿਖਤੀ ਰੂਪ ਵਿੱਚ ਮਿਲਦਾ ਨਾ ਪ੍ਰਚਾਰ ਰੂਪ ਵਿੱਚ, ਸਿੱਖ ਵੱਖਰੀ ਕੌਮ ਨਹੀਂ ਮੰਨੀ, ਸਿੱਖਾਂ ਦਾ ਪਰਸਨਲ ਵੱਖਰਾ ਨਹੀਂ ਬਣਦਾ। ਮੈਨੂੰ 47 ਦੀਆਂ ਇਲੈਕਸ਼ਨ ਦੀ ਇੱਕ ਗੱਲ ਯਾਦ ਆ, ਅਖਬਾਰ 'ਚੋਂ ਅੱਖਰ ਥੋੜ੍ਹੇ ਯਾਦ ਰਹਿ ਗਏ, ਪੜੇ ਪੁੜੇ ਤਾਂ ਮੈਂ ਉਹ ਲਿਖ ਦਿੱਤਾ ਸੀ, ਇੰਜਣ ਤੋਂ ਬਦਲਦੀ ਆ ਡੱਬੇ ਤੋਂ ਵਹੀ ਹੈ, ਇੰਜਣ ਬਦਲਿਆ ਇਹਨਾਂ ਨੂੰ।
ਭਾਰਤੀ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਗਏ ਸਿੱਖ ਨੌਜਵਾਨਾਂ ਬਾਰੇ ਤੁਹਾਡੀ ਕੀ ਰਾਏ? ਕੀ ਤੁਸੀਂ ਉਹਨਾਂ ਨੂੰ ਭਾਰਤ ਮੰਗਵਾਉਣ ਦੇ ਇੱਛੁਕ ਹੋ?
ਇੱਛੀ ਨਹੀਂ, ਇਕੱਲੇ ਮੰਗਵਾਉਣੇ ਆ, ਜਦੋਂ ਤੱਕ ਉਹ ਭਾਰਤ ਵਿੱਚ ਨਹੀਂ ਆਉਂਦੇ ਮੋਰਚਾ ਸਮਾਪਤ ਨਹੀਂ ਹੋਵੇਗਾ। ਅਤੇ ਮੈਂ ਸਵਾਸ ਸਵਾਸ ਕਰਕੇ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਤਿਕਾਰ ਵਾਸਤੇ ਪਰਉਪਕਾਰ ਦਾ ਕੰਮ ਕੀਤਾ ਅਤੇ ਸ਼ਹੀਦਾਂ ਦੇ ਖੂਨ ਨਾਲ ਆਪਣਾ ਪਿਆਰ ਜਣਾਇਆ। ਗੌਰਮੈਂਟ ਮਤਾ ਖਿਆਲ ਕਰੇ ਸਾਰੇ ਸੂਬੇ ਮਰੀਜ਼ ਤੋਂ ਦੇ ਨਾਲ ਦੇ ਆ ਗਿਆ ਅਤੇ ਇਹ ਮੋਰਚਾ ਫਤਿਹ ਹੋ ਜੂਗਾ, ਸਮਾਪਤ ਹੋ ਜੂ, ਉਹ ਮੰਗਵਾਉਣੇ ਇੱਥੇ।